ਧੰਨ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਟੋਡੇ ਮਹਿਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੇ। ਤਾਂ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੇ। ਹਰ ਬਿਸਰਤ ਸਦਾ ਖੁਆਰੇ, ਤਾਂ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੇ। ਰਹਾਉ ਬਿਨ ਸਿਮਰਨ, ਜੋ ਜੀਵਨ ਬਲਨਾ। ਸਰਪ ਜੈਸੇ ਅਰਜਾਰੇ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਤਾਰੇ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਹਾਰੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਤਾਰੇ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਤਾ ਯੋਗ ਹੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ, ਗੁਰ ਸ਼ਬਦ ਦੀ ਵਿਚਾਰ ਆਪ ਜੀ ਨੂੰ ਸ਼ਰਵਣ ਕਰਾ ਰਹੇ ਨੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ। ਤਿੰਨਾਂ ਪਾਸੋਂ ਬੜੇ ਪਿਆਰ ਸਤਿਕਾਰ ਸਹਿਤ ਗੁਰ ਸ਼ਬਦ ਦੀ ਵਿਚਾਰ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਲੜੀਵਾਰ ਇਸ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ, ਉਸ ਲੜੀ ਦੇ ਅਧੀਨ ਰਾਗ ਟੋਡੀ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਦੇ ਰਹਾਉ ਦੀਆਂ ਤੁਕਾਂ ਸਮੇਤ ਤਿੰਨ ਪਦੇ ਬਣਦੇ ਨੇ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪਹਿਲਾਂ ਤਾਂ ਹਜ਼ੂਰ ਨੇ ਇਹ ਬਖਸ਼ਿਸ਼ ਕਰਕੇ ਉਪਦੇਸ਼ ਕੀਤਾ ਹੈ ਕਿ ਜਿਸ ਅੰਦਰੋਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਏ ਉਸ ਬੰਦੇ ਨੂੰ ਖੁਆਰੀ ਦਾ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਿਸ ਨੇ ਵਾਹਿਗੁਰੂ ਜੀ ਦੇ ਸ਼ਬਦ ਦਾ ਓਟ ਆਸਰਾ ਲੈ ਲਿਆ, ਉਸ ਅੰਦਰ ਕਦੀ ਤੋਖਲਾ ਸਹਿਸਾ ਜਾਂ ਉਹਨੂੰ ਵਕਾਰ ਠੱਗ ਨਹੀਂ ਸਕਦੇ। ਦੂਸਰਾ, ਇਸ ਸ਼ਬਦ ਵਿੱਚ ਅੰਮ੍ਰਿਤ ਬੋਲ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਾਵੇਂ ਇਨਸਾਨ ਦੀ ਉਮਰ ਬਹੁਤ ਜ਼ਿਆਦਾ ਲੰਬੇਰੀ ਹੋ ਜਾਏ ਤੇ ਉਸ ਦੀ ਉਮਰ ਉਸ ਸੱਪ ਦੀ ਤਰ੍ਹਾਂ ਹੈ ਜੋ ਲੰਮਾ ਸਮਾਂ ਜੀਂਦਾ ਤਾਂ ਹੈ ਪਰ ਸਾਰੀ ਜ਼ਿੰਦਗੀ ਕੇਵਲ ਉਹ ਜ਼ਹਿਰ ਹੀ ਘੋਲਦਾ ਰਹਿੰਦਾ ਹੈ। ਇਸੇ ਤਰ੍ਹਾਂ ਇਨਸਾਨ ਭਾਵੇਂ ਸਾਰੀ ਧਰਤੀ ਦਾ ਰਾਜ ਭਾਗ ਪ੍ਰਾਪਤ ਕਰ ਲਏ ਪਰ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਖੁਦਾ ਦੀ ਬੰਦਗੀ ਤੋਂ ਬਿਨਾਂ, ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਿਨਾਂ ਏਡੇ ਵੱਡੇ ਰਾਜ ਭਾਗ ਦਾ ਮਾਲਕ ਵੀ ਅੰਤ ਜੁਆਰੀਆਂ ਦੀ ਤਰ੍ਹਾਂ ਸਭ ਕੁਝ ਖਾਰ ਕੇ ਚਲਾ ਜਾਂਦਾ ਹੈ। ਤੀਸਰਾ, ਇਸ ਸ਼ਬਦ ਦੀ ਵਿਚਾਰ ਹੋਵੇਗੀ ਕਿ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਤੇ ਉਸ ਦੇ ਗੁਣਾਂ ਨੂੰ ਉਹ ਹੀ ਗਾਇਨ ਕਰਦੇ ਨੇ ਜਿਸ ਉੱਪਰ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਦਇਆ ਹੋ ਜਾਏ ਤੇ ਗੁਣ ਗਾਇਨ ਕਰਨ ਵਾਲੇ ਦੇ ਅੰਦਰ ਨੂੰ ਸੁੱਖ ਹੈ ਤੇ ਉਹ ਇਨਸਾਨ ਆਪਣੇ ਜਨਮ ਨੂੰ ਸਫਲ ਕਰਕੇ ਜਾਂਦਾ ਹੈ। ਇਹ ਹੈ ਜੋ ਸ਼ਬਦ ਆਪਾਂ ਵਿਚਾਰਨਾ ਹੈ, ਉਸ ਸ਼ਬਦ ਦੀ ਵਿਚਾਰ ਦਾ ਤੱਤ ਭਾਵ ਕਿ ਵਿਚਾਰ ਦਾ ਧੁਰਾ ਕੀ ਹੋਵੇਗਾ। ਜਿੱਥੇ ਆਪਾਂ ਅੱਜ ਇਸ ਅੰਮ੍ਰਿਤ ਸ਼ਬਦ ਦੀਆਂ ਆਰੰਭਕ ਦੋ ਤੁਕਾਂ ਪਹਿਲੇ ਪਦੇ ਦੀ ਵਿਚਾਰ ਕਰਾਂਗੇ, ਉੱਥੇ ਅੱਜ ਛੇਵੇਂ ਗੁਰਦੇਵ, ਛੱਠਮ ਪੀਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਮੀਰੀ ਪੀਰੀ ਸ਼ਸਤਰ ਧਾਰਨ ਕਰਨ ਦਾ ਅੱਜ ਦਿਹਾੜਾ ਹੈ। ਇਸ ਦੇ ਸੰਬੰਧ ਵਿੱਚ ਵੀ ਆਪਾਂ ਵਿਚਾਰ ਗੁਰਮਤਿ ਦੀ ਰੋਸ਼ਨੀ ਵਿੱਚ ਰਹਿ ਕੇ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ, ਦੇਸ਼ ਪ੍ਰਦੇਸ਼ ਜਿੱਥੇ ਵੀ ਹਜ਼ੂਰ ਦੀ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰਕੇ ਬਖਸ਼ੋ ਆਸੀਸ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਵਿਰਵੀ ਨਾ ਰਹੇ ਸਾਈਂ ਦੇ ਨਾਮ ਤੋਂ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਜ਼ੂਰ ਨੇ ਇਸ ਪਵਿੱਤਰ ਸ਼ਬਦ ਦੀਆਂ ਆਰੰਭਕ ਤੁਕਾਂ ਵਿੱਚ ਪਹਿਲੇ ਪਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਖਾਰੀ। ਪਹਿਲੀ ਤੁਕ ਦਾ ਭਾਵ ਹੈ ਹਰ ਬਿਸਰਤ, ਹਰ ਦਾ ਅਰਥ ਆਪਾਂ ਪਰਮਾਤਮਾ ਕਰਨੇ ਖਾਂ। ਜੇਕਰ ਆਪ ਜੀ ਕੋਸ਼ ਵਿੱਚੋਂ ਹਰ ਲਫ਼ਜ਼ ਦੇ ਅਰਥ ਦੇਖੋ ਤੇ ਹਰ ਦਾ ਅਰਥ ਹੈ ਖੋ ਲੈਣਾ, ਹਰ ਦਾ ਅਰਥ ਹੈ ਲੁੱਟ ਲੈਣਾ। ਇਉਂ ਕਵਾਂ ਕਿ ਹਰ ਸ਼ਬਦ ਤਾਂ ਵਰਤਿਆ ਗਿਆ ਕਿ ਉਹ ਪਰਮਾਤਮਾ ਜਿਹੜਾ ਬੰਦੇ ਦੇ ਔਗਣ ਖੋ ਲੈਂਦਾ ਹੈ ਤੇ ਉਹਦੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਦਿੰਦਾ ਹੈ। ਪਰ ਅਸੀਂ ਸਿੱਧੇ ਜੇ ਅਰਥ ਕਰਾਂਗੇ, ਪਰਿਪੂਰਨ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਅੱਲਾ ਖੁਦਾ, ਸਤਿਗੁਰੂ ਕਹਿੰਦੇ ਨੇ ਜਿਸ ਬੰਦੇ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਏ, ਹਰ ਬਿਸਰਤ ਸਦਾ ਖੁਆਰੀ, ਖੁਆਰੀ ਦਾ ਅਰਥ ਆਪਾਂ ਆਪਾਂ ਸਮਝਨੇ ਖਾਂ ਕਿ ਬੇਇੱਜ਼ਤੀ ਸਹਿਣ ਕਰਨੀ, ਜਾਂ ਖੁਆਰੀ ਦਾ ਅਰਥ ਆਪਣੇ ਅੰਦਰ ਤੋਂ ਭਟਕ ਜਾਣਾ। ਹਜ਼ੂਰ ਕਹਿੰਦੇ ਨੇ ਜਿਸ ਇਨਸਾਨ ਦੇ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਗਿਆ, ਜਿਸ ਅੰਦਰੋਂ ਪਰਮਾਤਮਾ ਦੀ ਯਾਦ ਦਾ ਵਿਸਿਮਰਨ ਹੋ ਗਿਆ, ਜਿਸ ਅੰਦਰੋਂ ਪਰਮਾਤਮਾ ਦੇ ਸਿਮਰਨ ਵਾਲੀ ਕਹਾਣੀ ਮੁੱਕ ਗਈ, ਉਹ ਬੰਦਾ ਪਰਮਾਤਮਾ ਦੀ ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਖੁਆਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਚੇਤੇ ਕਰਨ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਮੈਂ ਸਿਰਫ ਅੱਜ ਸ਼ਬਦ ਲਵਾਂਗਾ ਕਿ ਵਿਸਰ ਜਾਣਾ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਕਹਿੰਦੇ ਨੇ ਜਿਸ ਇਨਸਾਨ ਅੰਦਰੋਂ ਪਰਮਾਤਮਾ ਦੀ ਯਾਦ ਵਿਸਰ ਜਾਏ, ਉਸ ਬੰਦੇ ਦੀ ਜ਼ਿੰਦਗੀ ਕੈਸੀ ਹੈ। ਹਜ਼ੂਰ ਨੇ ਤਿੰਨ ਪ੍ਰਮਾਣ ਦਿੱਤੇ ਅੰਮ੍ਰਿਤ ਬਾਣੀ ਵਿੱਚ। ਸਤਿਗੁਰੂ ਨੇ ਫਰਮਾਇਆ ਕਿ ਜਿਵੇਂ ਇੱਕ ਗਾਂ ਦੁੱਧ ਦਵੇ ਤੇ ਮਾਲਕ ਉਸ ਨੂੰ ਆਪਣੇ ਘਰ ਵਿੱਚ ਦਾਣਾ ਪੱਠਾ ਪਾਉਂਦਾ ਹੈ, ਉਸ ਦੀ ਸਰਦੀ ਗਰਮੀ ਵਿੱਚ ਸੰਭਾਲ ਕਰਦਾ ਹੈ, ਉਸ ਨੂੰ ਬਾਹਰ ਦੇ ਕੋਈ ਮਾਰਨ ਵੀ ਆਵੇ, ਪਸ਼ੂ ਤੋਂ ਉਹਦੇ ਤੋਂ ਵੀ ਹਿਫਾਜ਼ਤ ਉਹਦੀ ਕਰਦਾ ਹੈ। ਪਰ ਜਿਹੜੀ ਗਾਂ ਦੁੱਧ ਨਾ ਦੇਵੇ, ਜਿਹੜੀ ਗਾਂ ਦੁੱਧ ਦੇਣਾ ਬੰਦ ਕਰ ਦੇਵੇ, ਚੇਤੇ ਰੱਖਿਓ ਉਸ ਦੀ ਓਨੀ ਕੀਮਤ ਨਹੀਂ ਪੈਂਦੀ ਜਿੰਨੀ ਦੁੱਧ ਦੇਣ ਵੇਲੇ ਉਹਦੀ ਕੀਮਤ ਪੈਂਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ। ਦੁੱਧ ਨਾ ਦਵੇ ਤੇ ਗਾਂ ਠੋਕਰਾਂ ਜੋਗੀ, ਸੋਟਿਆਂ ਜੋਗੀ ਰਹਿ ਜਾਂਦੀ ਹੈ। ਦੂਸਰੀ ਬੇਨਤੀ ਕਰਾਂ, ਜੇਕਰ ਪੰਛੀ ਦੇ ਦੋਨੋਂ ਖੰਭ ਕੱਟੇ ਜਾਣ, ਪੰਖ ਉੱਡ ਜਾਣ, ਪੰਖਾਂ ਤੋਂ ਬਿਨਾਂ, ਖੰਭਾਂ ਤੋਂ ਬਿਨਾਂ ਪੰਛੀ ਦੀ ਉਡਾਰੀ ਮਰ ਜਾਂਦੀ ਹੈ। ਤੀਸਰੀ ਬੇਨਤੀ ਇਹ ਕਿ ਬੀਜ ਜਿਤਨਾ ਮਰਜ਼ੀ ਕੀਮਤੀ ਹੋਵੇ, ਜ਼ਮੀਨ ਜਿਤਨੀ ਮਰਜ਼ੀ ਜ਼ਰਖੇਜ਼ ਹੋਵੇ, ਪਰ ਜਿਸ ਧਰਤੀ ਨੂੰ ਪਾਣੀ ਨਾ ਮਿਲੇ, ਉਸ ਧਰਤੀ ਦਾ ਜ਼ਰਖੇਜ਼ਪੁਣਾ, ਉਸ ਧਰਤੀ ਵਿੱਚ ਪਾਏ ਹੋਏ ਬੀਜ ਨੇ ਵੀ ਸੜ ਜਾਣਾ ਹੈ। ਜਿਵੇਂ ਦੁੱਧ ਤੋਂ ਬਿਨਾਂ ਗਾਂ ਨੂੰ ਠੋਕਰਾਂ ਪੈਂਦੀਆਂ ਨੇ, ਪੰਖ ਤੋਂ ਬਿਨਾਂ ਪੰਛੀ ਉਡਾਰੀ ਨਹੀਂ ਭਰ ਸਕਦਾ, ਪਾਣੀ ਤੋਂ ਬਿਨਾਂ ਫਸਲ ਨਹੀਂ ਪੈਦਾ ਹੋ ਸਕਦੀ, ਤੇ ਜੇਕਰ ਆਪਣੇ ਆਪ ਨੂੰ ਕੋਈ ਸੁਲਤਾਨ ਬਾਦਸ਼ਾਹ ਕਹਾਏ ਤੇ ਉਸ ਦਾ ਕੋਈ ਅਦਬ ਹੀ ਨਾ ਕਰੇ, ਉਹਨੂੰ ਕੋਈ ਝੋਕੇ ਸਲਾਮ ਹੀ ਨਾ ਕਰੇ, ਸਲਾਮ ਤੋਂ ਬਿਨਾਂ ਬਾਦਸ਼ਾਹ ਦੀ ਕੋਈ ਕੀਮਤ ਨਹੀਂ। ਸੱਚ ਇਵੇਂ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਬੰਦੇ ਦੇ ਤਨ ਦੀ ਕੋਈ ਕੀਮਤ ਨਹੀਂ। ਵਿਸਰ ਨਾਲ ਖੁਆਰੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਕਿ ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਸਿਰਫ ਅਸੀਂ ਅੱਜ ਪਹਿਲੀਆਂ ਦੋ ਤੁਕਾਂ ਲਈਆਂ ਨੇ, ਹਰ ਵਿਸਰਤ ਸਦਾ ਖੁਆਰੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਬਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵਿਖੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਅਗਲੀਆਂ ਤੁਕਾਂ ਨੇ ਕੀ ਵਿਸਰੈ, ਹੇ ਪਰਮਾਤਮਾ ਤੂੰ ਕਿਉਂ ਵਿਸਰਨਾ ਹੈ ਮੈਨੂੰ, ਕਿਉਂਕਿ ਤੇਰੇ ਵਿਸਰ ਨਾਲ ਮੇਰਾ ਅੰਦਰ ਖੁਆਰ ਹੋਵੇਗਾ। ਕੀ ਵਿਸਰੈ, ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰਨਾ ਹੀ। ਇੱਥੇ ਇੱਕ ਹੋਰ ਬੇਨਤੀ ਮੈਂ ਕਰ ਦੇਵਾਂ, ਚੇਤੇ ਰੱਖੋ ਕਿ ਪਰਮਾਤਮਾ ਦਾ ਨਾਮ ਉਦੋਂ ਹੀ ਵਿਸਰਦਾ ਹੈ ਜਦੋਂ ਉਹਦੀ ਥਾਂ ਤੇ ਕਿਸੇ ਹੋਰ ਚੀਜ਼ ਵਾਲੇ ਪਾਸੇ ਧਿਆਨ ਚਲਾ ਜਾਏ। ਬੜੀ ਸਪਸ਼ਟ ਜੀ ਬੇਨਤੀ ਹੈ। ਕੱਲ ਵੀ ਦਾਸ ਇੱਕ ਜਗ੍ਹਾ ਅਰਜ਼ ਕਰਕੇ ਆਏ ਕਿ ਇੱਕ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ, ਉਹ ਰਾਤ ਨੂੰ ਸੌਣ ਲੱਗਿਆਂ ਖਿਡੌਣੇ ਨੂੰ, ਉਸ ਖਿਲੌਣੇ ਨੂੰ ਆਪਣੇ ਮੰਜੇ ਦੇ ਕੋਲ, ਕਈ ਵਾਰੀ ਆਪਣੀ ਮੰਜੀ ਦੇ ਨਾਲ, ਆਪਣੇ ਤਨ ਦੇ ਨਾਲ ਸੁੱਤਿਆਂ ਵੀ ਉਹ ਖਿਡੌਣੇ ਨੂੰ ਪਕੜ ਕੇ ਰੱਖਦਾ। ਉਹ ਖਿਡੌਣਾ ਦੁੱਧ ਪੀਂਦਿਆਂ ਵਿਚਰਦਿਆਂ ਹੋਇਆਂ, ਇੱਥੋਂ ਤੱਕ ਕਿ ਮਾਂ ਬਾਪ ਸਫ਼ਰ ਤੇ ਜਾਣ ਤੇ ਬੱਚੇ ਦੇ ਹੱਥ ਵਿੱਚ ਉਦੋਂ ਵੀ ਖਿਲੌਣਾ ਹੁੰਦਾ, ਪਰ ਜਦੋਂ ਉਹਨੂੰ ਸਮਝ ਪੈਂਦੀ ਹੈ ਉਹ ਖਿਡੌਣੇ ਦੀ ਥਾਂ ਤੇ ਕਿਤੇ ਜੀਵ ਦੇ ਚਸਕੇ ਵਿੱਚ ਪੈ ਜਾਏ, ਜਾਂ ਮੰਨ ਲਿਆ ਜਾਏ ਉਹ ਮੋਟਰ ਗੱਡੀਆਂ ਦੇ ਚਸਕੇ ਵਿੱਚ ਪੈ ਜਾਏ। ਜਿਹੜਾ ਬੱਚਾ ਦਿਨ ਰਾਤ ਖਿਡੌਣੇ ਨੂੰ ਛੱਡਣ ਨੂੰ ਤਿਆਰ ਨਹੀਂ ਸੀ, ਜਦੋਂ ਉਹਦੀ ਤਵੱਜੋ, ਉਹਦਾ ਧਿਆਨ ਕਿਸੇ ਦੂਸਰੇ ਪਾਸੇ ਕਨਵਰਟ ਹੋਇਆ ਤੇ ਉਸੇ ਬੱਚੇ ਨੂੰ ਖਿਲੌਣਾ ਪਕੜਨਾ ਭੁੱਲ ਗਿਆ ਹੈ। ਸਿਰਫ ਇੱਕ ਉਦਾਹਰਨ ਮੈਂ ਦਿੱਤੀ ਹੈ, ਉਹ ਖਿਡੌਣੇ ਨੂੰ ਪਿਆਰ ਕਰਦਾ ਜਿੰਨੀ ਦੇਰ ਤੱਕ ਉਹਦਾ ਧਿਆਨ ਦੂਜੇ ਵੱਲ ਨਹੀਂ ਗਿਆ। ਜਦੋਂ ਉਹਦੇ ਅੰਦਰ ਦੇ ਧਿਆਨ ਦੀ ਧਾਰਾ, ਅੰਦਰ ਦਾ ਧਿਆਨ ਕਿਸੇ ਦੂਜੇ ਪਾਸੇ ਤਬਦੀਲ ਹੋ ਜਾਏਗਾ, ਉਹਨੂੰ ਸੱਚਮੁੱਚ ਕਿ ਉਹ ਖਿਲੌਣਾ ਭੁੱਲ ਜਾਂਦਾ ਹੈ। ਤੇ ਮੈਂ ਇੱਕ ਬੇਨਤੀ ਕਰਾਂ, ਸਿਰਫ ਸਮਝਣ ਲਈ ਉਦਾਹਰਨ ਹੈ ਕਿ ਜਦੋਂ ਬੰਦਾ ਬਾਹਰ ਮੁਖੀ ਪਦਾਰਥਾਂ ਦੇ ਭੋਗ ਵਿੱਚ ਪ੍ਰਵਿਰਤ ਹੁੰਦਾ ਹੈ ਤੇ ਇਹਨੂੰ ਪਰਿਪੂਰਨ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੇ ਅੰਮ੍ਰਿਤ ਬਚਨ। ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਪਹਿਲਾ ਰਾਗ ਹੈ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਤੇ ਤਿੰਨ ਹਿੱਸਿਆਂ ਵਿੱਚ ਜੇ ਮਹਾਰਾਜ ਜੀ ਦੇ ਦਰਸ਼ਨ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਲੈ ਕੇ 13 ਤੱਕ, ਉਸ ਵਕਤ ਦੀ ਜੋ ਸਿੱਖ ਦੀ ਨੇਮ ਦੀ ਬਾਣੀ ਸੀ ਉਹਨੂੰ ਦਰਜ ਕੀਤਾ ਗਿਆ ਹੈ। ਉਸ ਵਿੱਚ ਜਪਜੀ ਸਾਹਿਬ, ਸੋਦਰ ਦਾ ਸ਼ਬਦ, ਇਸ ਨਾਲ ਮਿਲਦੇ ਸ਼ਬਦ, ਸੋ ਪੁਰਖ ਦਾ ਸ਼ਬਦ ਤੇ ਸੋਹਿਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ 5 ਸ਼ਬਦ। ਅੰਗ 1 ਤੋਂ ਲੈ ਕੇ 13 ਤੱਕ ਸਾਡੇ ਉਸ ਵਕਤ ਦੇ ਨੇਮ ਦਾ ਜ਼ਿਕਰ ਹੈ, ਨੇਮ ਦੀਆਂ ਬਾਣੀਆਂ। ਅੰਗ 13 ਤੋਂ ਬਾਅਦ 1357 ਤੱਕ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਰਾਗ ਬੰਧ ਬਾਣੀ ਦਰਜ ਕੀਤੀ ਹੈ। 1357 ਤੋਂ ਲੈ ਕੇ 1430 ਤੱਕ ਰਾਗ ਮੁਕਤ ਗੁਰਦੇਵ ਨੇ ਬਾਣੀ ਦਰਜ ਕੀਤੀ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਪੜ੍ਹਨੇ ਹਾਂ ਤੇ ਪਹਿਲਾ ਰਾਗ ਗੁਰਦੇਵ ਨੇ ਜੋ ਦਰਜ ਕੀਤਾ ਉਹ ਸ੍ਰੀ ਰਾਗ ਹੈ। ਪਰ ਵਿਚਾਰ ਦੇ ਧੁਰੇ ਤੋਂ ਦੂਰ ਨਾ ਜਾਇਓ, ਕਿਉਂਕਿ ਮੈਂ ਹਰ ਵਾਰ ਜਦੋਂ ਵੀ ਇੱਥੇ ਆਵਾਂ ਇੱਕ ਬੇਨਤੀ ਕਰਨਾ ਹਾਂ ਕਿ ਸ਼ਬਦ ਦੀ ਵਿਚਾਰ ਦਾ ਮਤਲਬ ਇਹ ਵੇ ਕਿ ਘਰ ਬੈਠ ਕੇ ਕੁਛ ਸੁਣੇ, ਗੁਰਦੁਆਰੇ ਕੁਛ ਸੁਣੇ, ਘੱਟੋ ਘੱਟ ਉਹਨੂੰ ਇੰਨੀ ਕੁਛ ਸਮਝ ਪੈ ਜਾਵੇ ਅੱਜ ਦੇ ਸ਼ਬਦ ਦਾ ਭਾਵ ਕੀ ਹੈ ਤੇ ਇਹਦੇ ਅਖਰੀ ਅਰਥ ਕੀ। ਹਜ਼ੂਰ ਦੀ ਬਾਣੀ ਵਿੱਚੋਂ ਅੱਜ ਦਾ ਸ਼ਬਦ ਹੈ ਖਰ ਬਿਸਰਤ ਸਦਾ ਖੁਆਰੀ, ਜਦੋਂ ਪਰਮਾਤਮਾ ਭੁੱਲੇਗਾ ਉਦੋਂ ਖੁਆਰੀ ਹੋਏਗੀ। ਤੇ ਮੈਂ ਬੇਨਤੀ ਕਰ ਰਿਹਾ ਕਿ ਜਦੋਂ ਕੋਈ ਦੂਜੀ ਚਮਕ ਦੀ ਕੋਈ ਚੀਜ਼ ਪ੍ਰਭਾਵਿਤ ਕਰਦੀ ਹੈ, ਸੱਚ ਇਹ ਵੇ ਉਦੋਂ ਬੰਦੇ ਨੂੰ ਪਹਿਲੀ ਯਾਦ ਵਿਸਰ ਜਾਂਦੀ ਹੈ। ਮੈਂ ਸ੍ਰੀ ਰਾਗ ਦਾ ਉਹ ਸ਼ਬਦ ਕਹਿਣ ਤੋਂ ਪਹਿਲਾਂ ਦੋ ਕੁ ਬੇਨਤੀਆਂ ਹੋਰ ਬਾਣੀ ਚੁੱਕਰਾਂ। ਗੁਰੂ ਨਾਨਕ ਸਾਹਿਬ ਦੇ ਦੋ ਅੰਮ੍ਰਿਤ ਬੋਲ ਨੇ। ਜਦੋਂ ਇਨਸਾਨ ਦਾ ਜਨਮ ਨਹੀਂ ਹੋਇਆ, ਗੁਰਮਤ ਅਨੁਸਾਰ ਗੁਰਬਾਣੀ ਦੇ ਅੰਮ੍ਰਿਤ ਬੋਲਾਂ ਅਨੁਸਾਰ ਉਦੋਂ ਮਾਤਾ ਦੇ ਉਦਰ ਵਿੱਚ ਇਹਦਾ ਨਿਵਾਸ ਹੈ। ਤੇ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬੋਲ ਨੇ ਕਿ ਮਾਤਾ ਦੇ ਉਦਰ ਦੀ ਅੱਗ ਹੈ, ਉਸ ਵਿੱਚ ਪਾਣੀ ਹੈ, ਪਰ ਉਸ ਅੱਗ ਵਿੱਚ, ਉਸ ਪਾਣੀ ਵਿੱਚ ਇਸ ਨਿੱਕੇ ਜਿਹੇ ਜੀਵ ਦਾ, ਇਉਂ ਕਹਿ ਲਈਏ ਕਿ ਇੱਕ ਕੋਮਲ ਜਿਹੇ ਮਾਸ ਦੇ ਟੁਕੜੇ ਦਾ ਅੱਗ ਵਿੱਚ ਤੇ ਪਾਣੀ ਵਿੱਚ ਰਖਵਾਲਾ ਕੇਵਲ ਪਰਮਾਤਮਾ ਹੈ, ਕਿਉਂਕਿ ਮਾਤਾ ਦੇ ਉਦਰ ਵਿੱਚ ਇਹਨੂੰ ਪਰਮਾਤਮਾ ਦੀ ਯਾਦ ਕਦੀ ਨਹੀਂ ਵਿਸਰਦੀ। ਜੇ ਪਰਮਾਤਮਾ ਦੀ ਯਾਦ ਨਾ ਵਿਸਰੇ ਉਸ ਅੱਗ ਤੇ ਪਾਣੀ ਵਿੱਚ ਵੀ ਇਹਨੂੰ ਨਾ ਕੋਈ ਡੋਬ ਸਕਦਾ, ਨਾ ਇਹਨੂੰ ਤੱਤੀ ਵਾਹ ਲੱਗਦੀ ਹੈ। ਹਜ਼ੂਰ ਦਾ ਅੰਮ੍ਰਿਤ ਬੋਲ ਹੈ ਕਿ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਸ਼ਬਦ ਦੇ ਤਤ ਪਾਵ ਤਤ ਪਾਵਲ ਆਉਣ। ਦੇਖੋ ਮਾਤਾ ਦੇ ਉਦਰ ਵਿੱਚ ਇਹਦੇ ਕੋਲ ਇੱਕ ਉਰਦ ਤਪ ਦਾ ਅਰਥ ਹੈ ਪੁੱਠਾ ਲਟਕ ਕੇ ਇਬਾਦਤ ਕਰ ਰਿਹਾ ਹੈ। ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ। ਪਰਮਾਤਮਾ ਅੱਗੇ ਅਰਦਾਸਾਂ ਕਰਦਾ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਇਹਦੇ ਧਿਆਨ ਵਿੱਚੋਂ ਸਾਈ ਨਹੀਂ ਵਿਸਰਿਆ, ਪਰਮਾਤਮਾ ਦੀ ਯਾਦ ਦਾ ਵਿਸਿਮਰਨ ਨਹੀਂ ਹੋਇਆ, ਪਰਮਾਤਮਾ ਦੀ ਯਾਦ ਇਹਦੇ ਅੰਦਰੋਂ ਭੁੱਲੀ ਨਹੀਂ। ਮਹਾਰਾਜ ਕਹਿੰਦੇ ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਮੁੜੀ ਹੈ ਮਸਤਕ, ਤੈਸੀ ਜੀਏੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਹੁਕਮ ਭਇਆ ਗਰਭਾਸ। ਉਹਦੇ ਹੁਕਮ ਵਿੱਚ ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਇਹਦਾ ਨਿਵਾਸ ਕਰ ਦਿੱਤਾ। ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣਿਓ, ਜਦੋਂ ਅਜੇ ਜਨਮ ਨਹੀਂ ਹੋਇਆ ਉਦੋਂ ਅੱਗ ਤੇ ਪਾਣੀ ਵਿੱਚ ਪਰਮਾਤਮਾ ਦੀ ਯਾਦ ਹੈ। ਮਹਾਰਾਜ ਕਹਿੰਦੇ ਨੇ ਵਿਸਰਿਆ ਕਦੋਂ, ਕਦੋਂ ਇਹਦੀ ਖੁਆਰੀ ਦਾ ਮੁੱਢ ਵੱਜਿਆ, ਜਦੋਂ ਯਾਦ ਹੋਵੇ ਉਦੋਂ ਅੱਗ ਵੀ ਨਹੀਂ ਸਾੜਦੀ, ਉਦੋਂ ਪਾਣੀ ਵੀ ਨਹੀਂ ਡੋਬਦਾ, ਉਦੋਂ ਥੋੜੀ ਜਿਹੀ ਦਗਾ ਵਿੱਚ ਵੀ ਸੰਤੁਸ਼ਟ ਹੈ। ਸੱਚ ਇਹ ਵੇ ਕਿ ਜਦੋਂ ਜਨਮ ਹੋਇਆ ਸੰਸਾਰ ਦੀ ਹਵਾ ਲੱਗੀ, ਇਹਨੂੰ ਪਰਮਾਤਮਾ ਦੀ ਯਾਦ ਭੁੱਲ ਗਈ, ਬਸ ਉਹਦੇ ਵਿਸਰਨ ਦੀ ਦੇਰ ਸੀ, ਇਹਦੇ ਅੰਦਰ ਦੀ ਖੁਆਰੀ ਸ਼ੁਰੂ ਹੋ ਗਈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਦੂਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹਰ ਬਿਸਰਤ ਸਦਾ ਖੁਆਰੀ। ਇੱਥੋਂ ਅਸੀਂ ਸ਼ੁਰੂ ਕੀਤਾ ਇਸ ਤੁਕ ਤੋਂ। ਸਤਿਗੁਰੂ ਕਹਿੰਦੇ ਦੂਜਾ ਪੈਰ ਸ਼ੁਰੂ ਹੋਇਆ, ਬੱਚੇ ਦਾ ਜਨਮ ਹੋਇਆ ਤੇ ਮਾਂ ਨੇ ਬਹੁਤ ਲਾਡ ਲੜਾਏ, ਪਰਿਵਾਰ ਨੇ ਬੜਾ ਪਿਆਰ ਕੀਤਾ, ਤੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਮੁਤਾਬਕ ਕਿ ਜਿਉਂ ਜਿਉਂ ਬਾਹਰ ਦੀ ਹਵਾ ਲੱਗ ਗਈ ਸੱਚ ਇਹ ਵੇ ਤਿਉਂ ਤਿਉਂ ਅੰਦਰ ਵਾਲੀ ਸੁਰਤ ਵਿੱਚ ਰੱਬ ਦੀ ਯਾਦ ਭੁੱਲ ਗਈ। ਮੈਂ ਤਾਂ ਬੇਨਤੀ ਕੀਤੀ ਜਦੋਂ ਕੋਈ ਚੀਜ਼ ਬਾਹਰ ਮੁਖੀ ਖਿੱਚੇਗੀ ਉਦੋਂ ਸਾਈਂ ਦੀ ਯਾਦ ਵਿਸਰੇਗੀ। ਸਤਿਗੁਰੂ ਨੇ ਫੁਰਮਾਇਆ ਅੰਮ੍ਰਿਤ ਬਾਣੀ ਦੇ ਇਹ ਬੋਲ ਨੇ, ਦੂਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਸਾਈਂ ਵਿਸਰ ਗਿਆ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਜਸਦਾ ਕਰ ਕਾਨ। ਇਸ ਤਰ੍ਹਾਂ ਬੱਚੇ ਨੂੰ ਹੱਥਾਂ ਵਿੱਚ ਪਰਿਵਾਰ ਨਚਾਉਂਦਾ ਕਿ ਜਿਵੇਂ ਮਨ ਨੂੰ ਜਸ਼ੋਦਰਾ ਕ੍ਰਿਸ਼ਨ ਜੀ ਨੂੰ ਆਪਣੇ ਹੱਥਾਂ ਵਿੱਚ ਨਚਾਉਂਦੇ। ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ। ਜਿਸ ਪਰਮਾਤਮਾ ਨੇ ਤਨ ਦੀ ਬਣਤਰ ਬਣਾਈ, ਜਿਸ ਪ੍ਰਭੂ ਨੇ ਇਹਨੇ ਨਿੱਕੇ ਜੇ ਸੈੱਲ ਤੋਂ ਇਹਨੂੰ ਉਤਪਤ ਕੀਤਾ, ਜਿਨ ਰਚ ਰਚਿਆ ਤਿਸੈ ਨਾ ਜਾਣੇ, ਮਨ ਭੀਤਰ ਤਰ ਗਿਆਨ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਵਿਸਰ ਗਿਆ ਧਿਆਨ। ਮੈਂ ਬੇਨਤੀ ਕਰਾਂ ਬੱਚੇ ਤੋਂ ਸ਼ੁਰੂ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਖਸਮ ਵਿਸਰਿਆ ਪਰਮਾਤਮਾ ਵਿਸਰਿਆ, ਦੁਨੀਆਂ ਵਿੱਚ ਚਿੱਤ ਲੱਗਾ ਤੇ ਜਿੰਨਾ ਇਹ ਖਚ ਧੋਇਆ ਉਹਦੇ ਵਿੱਚੋਂ ਖੁਆਰ ਹੋਇਆ। ਮੈਂ ਸ੍ਰੀ ਰਾਗ ਦਾ ਪਹਿਲਾ ਸ਼ਬਦ ਇਸ ਪਵਿੱਤਰ ਤੁਕ ਦੀ ਅਰਥ ਕਰਨ ਦੇ ਲਈ, ਇਸ ਦੀ ਵਿਚਾਰ ਕਰਨ ਦੇ ਲਈ ਪ੍ਰਮਾਣ ਰੂਪ ਵਿੱਚ ਬੇਨਤੀ ਕਰਨੀ ਚਾਹਾਂਗਾ। ਪਹਿਲੇ ਸ਼ਬਦ ਦੇ ਸ੍ਰੀ ਰਾਗ ਦੇ ਚਾਰ ਪਦੇ ਨੇ, ਰਹਾਓ ਦੀਆਂ ਤੁਕਾਂ ਨੇ, ਪਰ ਆਪ ਜੀ ਪਾਠ ਜਿਹੜੇ ਕਰਨ ਵਾਲੇ ਗੁਰਸਿੱਖੋ, ਚਾਰਾਂ ਪਦਿਆਂ ਦੀ ਸੰਪੂਰਨਤਾ ਇੱਕੋ ਤੁਕ ਤੇ ਹੁੰਦੀ। ਇਉਂ ਕਹਾਂ ਕਿ ਇੱਕੋ ਤੁਕ ਹੀ ਚਾਰ ਪਦਿਆਂ ਵਿੱਚ ਚਾਰ ਵਾਰੀ ਸਤਿਗੁਰੂ ਨੇ ਦਰਜ ਕੀਤੀ। ਹੁਣ ਉਹ ਚਾਰ ਪਦਿਆਂ ਵਿੱਚ ਜਿਹੜੀ ਤੁਕ ਇੱਕ ਦਰਜ ਕੀਤੀ ਉਹ ਤੁਕ ਹੈ ਮਤ ਦੇਖ ਭੂਲਾਂ ਵਿਸਰੈ। ਧਿਆਨ ਨਾਲ ਸੁਣਿਓ ਮੇਰੀ ਬੇਨਤੀ, ਹੋ ਸਕਦਾ ਸ਼ਬਦ ਆਪ ਨੂੰ ਚੇਤੇ ਹੋਵੇ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਤੁਕ ਅਸੀਂ ਪੜ੍ਹ ਦਿੱਤੀ, ਪਰ ਇਹਦੇ ਵਿੱਚ ਗੁਰਦੇਵ ਨੇ ਤਿੰਨ ਬਚਨ ਕੀਤੇ ਨੇ, ਇੱਕ ਭੂਲਾਂ, ਦੂਜਾ ਵਿਸਰੈ ਤੇ ਤੀਸਰਾ ਚਿੱਤ ਨਾ ਆਵੇ ਨਾਉ। ਗੱਲੇ ਤਿੰਨੇ ਬਚਨ ਇੱਕ ਦੂਜੇ ਨਾਲ ਮੇਲ ਖਾਂਦੇ ਨੇ। ਭੁੱਲ ਜਾਣਾ ਤਾਂ ਖੁਆਰੀ ਹੈ, ਵਿਸਰ ਜਾਣਾ ਖੁਆਰੀ ਹੈ। ਸੱਚ ਇਹ ਵੇ ਕਿ ਚਿੱਤ ਵਿੱਚ ਪਰਮਾਤਮਾ ਦਾ ਚਿੰਤਨ ਨਾ ਆਉਣਾ, ਨਾਮ ਦਾ ਚੇਤਾ ਨਾ ਆਉਣਾ ਤੇ ਤਾਂ ਵੀ ਖੁਆਰੀ ਹੈ। ਮਹਾਰਾਜ ਨੇ ਇਹ ਚਾਰ ਪਦਿਆਂ ਨਾਲ ਵਾਰ ਵਾਰ ਇਹ ਚਾਰ ਵਾਰੀ ਤੁਕ ਜਿਹੜੀ ਦਰਜ ਕੀਤੀ ਉਹਨਾਂ ਚਾਰ ਪਦਿਆਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਸਾਡੇ ਇੱਕ ਗੁਰਸਿੱਖ ਵਿਦਵਾਨ ਇਸ ਸ਼ਬਦ ਦੇ ਅਰਥ ਕਰਦੇ ਕਹਿੰਦੇ ਹੁੰਦੇ ਸਨ, ਕਹਿੰਦੇ ਸਨ ਚਾਰ ਗੱਲਾਂ ਬੰਦਾ ਚੇਤੇ ਰੱਖੇ ਪਰਮਾਤਮਾ ਕਿੱਥੇ ਵਿਸਰਦਾ ਹੈ। ਉਹ ਕਹਿੰਦੇ ਸਨ ਇੱਕ ਦਾਮ, ਦੂਸਰਾ ਚਾਮ, ਤੀਸਰਾ ਨਾਮ ਔਰ ਚੌਥਾ ਕਾਮ। ਸੱਚਮੁੱਚ ਇਹ ਚਾਰੇ ਬਚਨ ਤੁਕਦੇ। ਦਾਮ, ਦੂਸਰਾ ਮੈਂ ਅਰਜ਼ ਕੀਤੀ ਕਾਮ, ਤੀਸਰਾ ਨਾਮ ਤੇ ਚੌਥਾ ਚਾਮ। ਹਕੀਕਤ ਇਹ ਵੇ ਰੱਬ ਭੁੱਲਦਾ ਹੀ ਉਦੋਂ ਮੈਂ ਜਦੋਂ ਇਹਨਾਂ ਚਾਰ ਗੱਲਾਂ ਵਿੱਚ ਬੰਦਾ ਖਚਤ ਹੁੰਦਾ ਹੈ। ਪਹਿਲੀ ਬੇਨਤੀ ਕੀਤੀ ਦਾਮ, ਜਦੋਂ ਬੰਦੇ ਦੇ ਕੋਲ ਦਮੜੀ ਆ ਜਾਏ। ਦਾਮ ਦਾ ਅਰਥ ਹੈ ਪੈਸਾ, ਦਾਮ ਦਾ ਅਰਥ ਹੈ ਧਨ ਪਦਾਰਥ, ਦਾਮ ਦਾ ਅਰਥ ਕਰਾਂਗੇ ਐਸ਼ਵਰਜ। ਜਦੋਂ ਬੰਦੇ ਅੰਦਰ ਪੈਸੇ ਦੀ ਬਹੁਤਾਤ ਹੋ ਜਾਏ, ਸੱਚ ਇਵੇਂ ਕਿ ਬਹੁਤ ਜ਼ਿਆਦੀ ਦੌਲਤ ਦੇ ਕੇ ਵੀ ਜਦੋਂ ਅੰਦਰ ਹੰਕਾਰ ਪੈਦਾ ਹੁੰਦਾ ਫਿਰ ਸਾਈਂ ਦੀ ਯਾਦ ਬੰਦੇ ਅੰਦਰੋਂ ਵਿਸਰ ਜਾਂਦੀ ਹੈ, ਪਰਮਾਤਮਾ ਦਾ ਨਾਮ ਭੁੱਲਦਾ ਹੈ। ਤੁਲਸੀ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋ ਜਨਮਿਓ ਐਸੋ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕੋਈ ਜੰਮਿਆ ਐਸਾ ਕਿ ਜਿਹਦੇ ਕੋਲ ਪ੍ਰਭਤਾ ਹੋਵੇ, ਧਨ ਦੌਲਤ ਹੋਵੇ, ਜਿਸ ਕੋਲ ਤਾਕਤ ਹੋਵੇ ਤੇ ਉਸ ਬੰਦੇ ਨੂੰ ਰੱਬ ਦੀ ਯਾਦ ਨਾ ਵਿਸਰੇ ਬਹੁਤਾਤ ਵਿੱਚ। ਪਹਿਲੀ ਮੈਂ ਬੇਨਤੀ ਕੀਤੀ ਦਾਮ, ਜਦੋਂ ਦਮੜਾ ਬੰਦੇ ਕੋਲ ਆਉਂਦਾ ਹੈ ਪੈਸਾ ਵੇਖ ਕੇ ਰੱਬ ਦੀ ਯਾਦ ਵਿਸਰਦੀ ਹੈ, ਖਿਮਾ ਕਰੇ। ਪਰ ਸਾਰੇ ਨਹੀਂ, ਕਈ ਐਸੇ ਭਾਵਨਾ ਵਾਲੇ ਨੇ ਜਿਉਂ ਜਿਉਂ ਪਰਮਾਤਮਾ ਉਹਨਾਂ ਨੂੰ ਬਾਹਰ ਮੁਖੀ ਧਨ ਦੀਆਂ ਬਖਸ਼ਿਸ਼ਾਂ ਦਿੰਦਾ ਤਿਉਂ ਤਿਉਂ ਅੰਤਰ ਆਤਮੇ ਆਪਣੇ ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ। ਮੈਂ ਬੇਨਤੀ ਕਰਾਂ ਇੱਕ ਦਾਮ ਤੇ ਦੂਸਰਾ ਚਾਮ। ਜੋ ਮਰਜ਼ੀ ਅੱਜ ਕੋਈ ਕਹੀ ਜਾਏ, ਸੱਚ ਇਹ ਵੇ ਕਿ ਬੰਦੇ ਦੀਆਂ ਅੱਖਾਂ ਚਮੜੀ ਨੂੰ ਦੇਖ ਕੇ ਵੀ ਇਹਦੇ ਚੇਤੇ ਵਿੱਚੋਂ ਰੱਬ ਦੀ ਯਾਦ ਵਿਸਰ ਜਾਂਦੀ ਹੈ। ਦਾਮ, ਦੂਸਰਾ ਚਾਮ ਤੇ ਤੀਸਰੀ ਮੈਂ ਬੇਨਤੀ ਕਰਾਂਗਾ ਕਾਮ। ਕਾਮ ਦਾ ਅਰਥ ਹੈ ਕਾਮਨਾਵਾਂ, ਵਾਸ਼ਨਾਵਾਂ। ਆਪ ਦੇਖੋ ਹੱਥ ਵਿੱਚ ਸਾਡੇ ਸੁਖਮਨੀ ਸਾਹਿਬ ਦਾ ਗੁਟਕਾ ਹੁੰਦਾ ਤੇ ਕਮਾਲ ਦੀ ਗੱਲ, ਜ਼ਬਾਨ ਸੁਖਮਨੀ ਸਾਹਿਬ ਦੇ ਪਦੇ ਪੜ ਰਹੀ ਹੈ ਤੇ ਮਨ ਜਿਹੜਾ ਹੈ ਉਹ ਸੁਖਮਨੀ ਸਾਹਿਬ ਨਹੀਂ ਪੜ ਰਿਹਾ। ਮਨ ਤਾਂ ਬਾਜ਼ਾਰ ਦੇ ਵਿੱਚ ਬੈਠਾ ਹੋਇਆ ਆਪਣੀਆਂ ਕਾਮਨਾਵਾਂ ਦੇ ਸੁਪਨੇ ਲੈ ਰਿਹਾ। ਜਿਉਂ ਜਿਉਂ ਕਾਮਨਾਵਾਂ ਦੀਆਂ ਤਰੰਗਾਂ ਅੰਦਰ ਵੱਧਦੀਆਂ ਨੇ, ਸਾਈਂ ਮਿਸਰ ਦਾ ਇਹੀ ਕਾਰਨ, ਕਈ ਵਾਰੀ ਕਈ ਸੱਜਣ ਕਿ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹੋਣ, ਜਪਜੀ ਸਾਹਿਬ ਦਾ ਪਾਠ ਕਰਦੇ ਹੋਣ, ਜ਼ਬਾਨੀ ਪਾਠ ਖਤਮ ਹੋਣ ਤੱਕ ਆ ਜਾਏਗਾ, ਪਰ ਫਿਰ ਸੋਚਦੇ ਨੇ ਇੰਨੀਆਂ ਪੌੜੀਆਂ ਵਿੱਚੋਂ ਲੰਘ ਗਈਆਂ, ਇਹ ਮੈਂ ਪੜ੍ਹੀਆਂ ਵੀ ਨਹੀਂ ਕਿ ਨਹੀਂ। ਹਾਲਾਂਕਿ ਜ਼ਬਾਨ ਤੋਂ ਪੜ੍ਹੀਆਂ ਹੁੰਦੀਆਂ ਨੇ, ਚੇਤਾ ਤਾਂ ਭੁੱਲ ਜਾਂਦਾ ਕਿਉਂਕਿ ਉਹਨਾਂ ਪੌੜੀਆਂ ਵਿੱਚ ਸਾਡਾ ਧਿਆਨ ਨਹੀਂ ਹੁੰਦਾ, ਧਿਆਨ ਸਾਡਾ ਦੂਜੇ ਪਾਸੇ। ਮੈਂ ਇੱਕ ਹੋਰ ਬੇਨਤੀ ਕਰਦਿਆਂ ਨਾਲ ਕਿ ਜਦੋਂ ਰੱਬ ਵਿਸਰਦਾ ਹੈ ਜਾਂ ਬਾਣੀ ਬੰਦਾ ਪੜ੍ਹਦਾ ਹੋਵੇ, ਜ਼ਬਾਨੀ ਬਾਣੀ ਕਦੋਂ ਭੁੱਲਦੀ ਬੰਦੇ, ਕੀਰਤਨ ਵਿੱਚ ਬਾਣੀ ਕਦੋਂ ਭੁੱਲਦੀ, ਕਥਾ ਵਿੱਚ ਵਿਚਾਰ ਕਦੋਂ ਭੁੱਲਦੀ, ਇਹ ਹਰ ਇੱਕ ਤੇ ਗੱਲ ਲਾਗੂ ਹੋਵੇਗੀ ਕਿ ਜਦੋਂ ਬੰਦਾ ਬਾਣੀ ਪੜ੍ਹਦਾ ਹੋਇਆ ਇਹ ਹੰਕਾਰ ਕਰ ਲਵੇ ਕਿ ਮੈਂ ਸੱਚਮੁੱਚ ਇੰਨੀ ਜ਼ਬਾਨੀ ਬਾਣੀ ਪੜ੍ਹ ਸਕਣਾ, ਚੇਤੇ ਰੱਖਿਓ ਅਗਲੇ ਖਿੰਨ ਹੀ ਤੁਕ ਵਿਸਰ ਜਾਏਗੀ, ਤੇ ਜਾਂ ਬੰਦੇ ਦਾ ਧਿਆਨ ਕਿਸੇ ਵਾਸ਼ਨਾ ਵੱਲ ਚਲਾ ਜਾਏ ਤਾਂ ਵੀ ਬਾਣੀ ਵਿਸਰ ਜਾਏ। ਦੋ ਗੱਲਾਂ, ਹੰਕਾਰ ਤੇ ਵਾਸ਼ਨਾ। ਮੈਂ ਬੇਨਤੀ ਕੀਤੀ ਪਹਿਲੀ ਗੱਲ ਕਿ ਦਾਮ ਜਿੱਥੇ ਆਏਗਾ ਉੱਥੇ ਵੀ ਕਈ ਵਾਰੀ ਪਰਮਾਤਮਾ ਦੀ ਯਾਦ ਵਿਸਰਦੀ। ਦੂਸਰੀ ਅਰਜ਼ ਕੀਤੀ ਜਿੱਥੇ ਚਾਮ ਹੈ ਚਮੜੀ ਨੂੰ ਵੇਖ ਕੇ ਵੀ ਸਾਈਂ ਵਿਸਰਦਾ ਹੈ। ਤੀਸਰੀ ਬੇਨਤੀ ਮੈਂ ਕਰਾਂ ਕਿ ਬੰਦੇ ਦਾ ਕਾਮ ਕਾਮਨਾਵਾਂ ਤਾਂ ਵੀ ਸਾਈਂ ਵਿਸਰਦਾ ਹੈ। ਤੇ ਚੌਥੀ ਬੇਨਤੀ ਮੈਂ ਕੀਤੀ ਹੈ ਕਿ ਨਾਮ, ਜਦੋਂ ਬੰਦੇ ਨੂੰ ਆਪਣੇ ਨਾਮ ਦਾ ਲਾਲਚ ਪੈਦਾ ਹੋ ਜਾਏ ਲੋਕ ਮੈਨੂੰ ਜਾਣਨ, ਜਿੱਥੇ ਬੰਦਾ ਆਪਣੇ ਆਪ ਨੂੰ ਜਲਾਣ ਲੱਗ ਪੈਗਾ ਉੱਥੇ ਰੱਬ ਦੀ ਸੋਝੀ ਕਦੀ ਨਹੀਂ ਹੋ ਸਕਦੀ। ਮੈਂ ਇਹ ਸ਼ਬਦ ਤਾਂ ਚੁਣਿਆ, ਅੱਜ ਸ਼ਬਦ ਹੈ ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਆਓ ਇਸ ਸ਼ਬਦ ਦੇ ਥੋੜੇ ਜਿਹੇ ਦਰਸ਼ਨ ਕਰੀਏ, ਕਿਵੇਂ ਬੰਦਾ ਖੁਵਾਰ ਹੁੰਦਾ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਸ੍ਰੀ ਰਾਗ ਵਿੱਚ, ਹਰ ਬਿਨ ਜੀਓ ਜਲ ਵੱਲ ਜਾਓ, ਹਰ ਬਿਨ ਹਰ ਬਿਸਰਤ ਸਦਾ ਖੁਵਾਰੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਤੜਫਦਾ, ਹਰ ਬਿਨ ਜੀਓ ਜਲ ਵੱਲ ਜਾਓ ਕਿੰਨਾ ਸੜਦਾ। ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਕਿ ਜੀਓ ਤਪਤ ਕਹਿ ਬਾਰੋ ਬਾਰ, ਹਰ ਬਿਸਰਤ ਸਦਾ ਖੁਵਾਰੀ, ਜੀਓ ਤਪਤ ਕਹਿ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾਏ, ਹਰ ਬਿਸਰਤ ਸਦਾ ਖੁਵਾਰੀ, ਹਰ ਬਿਨ ਜੀਓ ਜਲ ਵੱਲ ਜਾਓ, ਪਰਮਾਤਮਾ ਨੂੰ ਵਿਸਰੇ ਤੇ ਅੰਦਰ ਤੜਫਦਾ ਖੈ, ਹਰ ਬਿਸਰਤ ਸਦਾ ਖੁਵਾਰੀ। ਗੁਰੂ ਸਾਹਿਬ ਦੀ ਬਾਣੀ ਵਿੱਚ ਅਸੀਂ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਨੇ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਫਰੀਦਾ ਤਿੰਨਾਂ ਮੁੱਖ ਡਰਾਵਣੇ ਸਦਾ ਖੁਵਾਰੀ, ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਿਸਾਰਿਓਨ ਨਾਉ, ਐਥੈ ਦੁੱਖ ਕਨੇਰਿਆਂ ਅੱਗੇ ਥੌਰ ਨਾ ਥਾਉ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਜਿੰਨੀ ਨਾਮ ਵਿਸਾਰਿਆ ਸਦਾ ਖੁਵਾਰੀ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਮਪੁਰ ਬੱਧੇ ਮਾਰੀਐ ਜੋ ਸੰਨੀ ਉਪਰ ਚੋਰ। ਮੈਂ ਬੇਨਤੀ ਜਿਹੜੀ ਕਰ ਰਿਹਾ, ਸਿਰਫ ਆਓ ਸ਼ਬਦ ਵੱਲ, ਹਰ ਬਿਨ ਜੀਓ ਜਲ ਵੱਲ ਜਾਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ, ਅੰਦਰ ਲੁੜਛਦਾ ਤੜਫਦਾ। ਤੇ ਦੇਖੋ ਜਿਸ ਸਤਿਗੁਰੂ ਦਾ ਬਚਨ ਅਸੀਂ ਵਿਚਾਰਨੇ ਪਏ, ਪਿਛਲੇ ਦਿਨੀ ਦਾਸ ਨੇ ਬਾਹਰ ਇੱਕ ਅਰਜ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਵਾਲੇ ਦਿਨ। ਮੈਂ ਬੇਨਤੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, 5 ਦਿਨਾਂ ਦੇ ਤਸੀਏ ਨੇ ਤੇ 3 ਤਰੀਕਿਆਂ ਨਾਲ ਹਜ਼ੂਰ ਨੂੰ ਤਸੀਏ ਦਿੱਤੇ ਗਏ। ਦਿਨ 5 ਨੇ, ਤਸੀਏ 3 ਤਰ੍ਹਾਂ ਦੇ। ਉਹਨਾਂ 3 ਤਰ੍ਹਾਂ ਦੇ ਤਸੀਆਂ ਵਿੱਚੋਂ ਤਪਤ ਨੀਰ, ਤਪਤ ਬਾਲੂ ਔਰ ਤਪਤ ਲੋਹ, 3 ਹੀ ਸ਼ਬਦ। ਤਪਤ ਨੀਰ, ਤਪਦਾ ਹੋਇਆ ਪਾਣੀ, ਤਪਤ ਲੋਹ, ਤਪਦੀ ਕੋਈ ਲੋਹ ਤਵੀ, ਤੇ ਤਪਤ ਬਾਲੂ ਤਪਦੀ ਕੋਈ ਰੇਤ। ਤਪਦਾ ਪਾਣੀ, ਤਪਦੀ ਰੇਤ ਤੇ ਤਪਦੀ ਲੋਹ। ਅਸੀਂ ਘਟਨਾ ਦਾ ਜ਼ਿਕਰ ਕਰਨੇ ਆ ਜਦੋਂ ਤੱਤੀ ਤਵੀ ਤੇ ਬਿਠਾਇਆ। ਤੁਸੀਂ ਸੂਝਵਾਨ ਹੋ, ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਿ ਗੁਰੂ ਅਰਜਨ ਦੇਵ ਜੀ ਨੂੰ ਡਾਕਟਰ ਤਾਰਨ ਸਿੰਘ, ਗੁਰਮੁਖ ਵਿਦਵਾਨ ਇੱਕ ਹੋਏ ਨੇ, ਉਹ ਕਹਿੰਦੇ ਨੇ ਸਾਰੀ ਜ਼ਿੰਦਗੀ ਲੋਕਾਂ ਨੇ ਤਪਾਉਣ ਦਾ ਯਤਨ ਕੀਤਾ, ਪਰ ਕਮਾਲ ਦੀ ਗੱਲ
ਕਿ ਗੁਰੂ ਅਰਜਨ ਦੇਵ ਹਮੇਸ਼ਾ ਹੀ ਠੰਡ ਦੇ ਘਰ ਵਿੱਚ ਰਹੇ, ਲੋਕਾਂ ਨੇ ਤਪਾਉਣ ਦਾ ਯਤਨ ਕੀਤਾ, ਸੱਚ ਇਹ ਵੇ ਸਾਰੀ ਜ਼ਿੰਦਗੀ ਨਾ ਤਪੇ, ਅਖੀਰ ਤੇ ਤੱਤੀ ਤਵੀ ਤੇ ਬਿਠਾਇਆ ਤੇ ਗੁਰੂ ਅਰਜਨ ਦੇਵ ਤੱਤੀ ਤਵੀ ਉੱਤੇ ਵੀ ਬੈਠ ਕੇ ਨਹੀਂ ਤਪੇ। ਹੁਣ ਉਹਨਾਂ ਨੇ ਗੱਲ ਬੜੀ ਸੋਹਣੀ ਹੈ ਕਿ ਮੇਰੇ ਮਨ ਚ ਆਇਆ ਕਿ ਸਾਰੀ ਜ਼ਿੰਦਗੀ ਤਪਾਉਣ ਦਾ ਮਤਲਬ ਕੀ ਹੈ। ਯਾਦ ਰੱਖਿਓ, ਅਜੇ ਗੁਰੂ ਨਹੀਂ ਬਣੇ, ਕਿਉਂਕਿ 11 ਸਾਲ ਗੁਰੂ ਅਰਜਨ ਦੇਵ ਪਿਤਾ ਗੁਰਦੇਵ ਗੁਰੂ ਰਾਮਦਾਸ ਤੋਂ ਪਹਿਲਾਂ ਨਾਨਾ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਵਿੱਚ 11 ਸਾਲ ਬਤੀਤ ਹੋਏ। 7 ਸਾਲ ਗੁਰੂ ਰਾਮਦਾਸ ਜਦੋਂ ਗੁਰੂ ਬਣਦੇ ਨੇ ਉਦੋਂ, 18 ਸਾਲ ਦੀ ਉਮਰ ਚ ਧੰਨ ਗੁਰੂ ਅਰਜਨ ਦੇਵ ਗੁਰੂ ਬਣਦੇ ਨੇ। ਮੈਂ ਜ਼ਿਆਦਾ ਇਤਿਹਾਸ ਚ ਨਹੀਂ, ਦੇਖੋ ਸਿਰਫ ਇੱਕ ਬੇਨਤੀ ਹੈ, ਜਿੱਥੇ ਰੱਬ ਭੁੱਲੇਗਾ ਉੱਥੇ ਤਪਸ਼ ਹੈ, ਜਿੱਥੇ ਸਾਈ ਚੇਤੇ ਹੋਵੇਗਾ ਉੱਥੇ ਤੱਤੀ ਤਵੀ ਉੱਤੇ ਵੀ ਠੰਡ ਵਰਦੀ ਹੈ, ਉੱਥੇ ਖੁਆਰੀ ਨਹੀਂ। ਚੇਤੇ ਰੱਖਿਓ, ਉਸ ਤਵੀ ਦੇ ਉੱਪਰ ਬੈਠ ਕੇ ਖੁਮਾਰੀ ਹੈ, ਖੁਆਰੀ ਨਹੀਂ। ਖੁਆਰੀ ਨਾਸ਼ ਕਰਦੀ ਹੈ ਤੇ ਖੁਮਾਰੀ ਦੁਨੀਆਂ ਦੇ ਸਾਰੇ ਭੈ ਤੋਂ ਮੁਕਤ ਕਰ ਦਿੰਦੀ। ਹਜ਼ੂਰ ਨੂੰ ਅਜੇ ਗੁਰੂ ਨਹੀਂ ਬਣਦੇ, ਬਾਬਾ ਪਿਰਥੀਆ ਸੱਕਾ ਭਰਾ ਵਿਰੋਧ ਕਰਦਾ, ਪਰ ਗੁਰੂ ਅਰਜਨ ਦੇਵ ਉਹਦੇ ਵਿਰੋਧ ਨਾਲ ਤਪੇ ਨਹੀਂ। ਜਦੋਂ ਗੁਰੂ ਬਣਦੇ ਨੇ ਲੰਗਰ ਮਸਤਾਨੇ ਕਰਾ ਦਿੰਦਾ, ਪਰ ਗੁਰੂ ਅਰਜਨ ਦੇਵ ਤਪੇ ਨਹੀਂ। ਜਦੋਂ ਗੁਰੂ ਅਰਜਨ ਦੇਵ ਦਰਬਾਰ ਸਜਾਉਂਦੇ ਨੇ, ਰਬਾਬੀ ਰੁੱਸ ਕੇ ਚਲੇ ਗਏ, ਪਰ ਗੁਰੂ ਅਰਜਨ ਦੇਵ ਤਪੇ ਨਹੀਂ। ਮਸੰਦ ਵਿਗੜ ਗਏ, ਗੁਰੂ ਅਰਜਨ ਦੇਵ ਤਪੇ ਨਹੀਂ। ਸੁੱਕਾ ਪ੍ਰਸ਼ਾਦਾ ਛਕਣਾ ਪਿਆ, ਗੁਰੂ ਅਰਜਨ ਦੇਵ ਤਪੇ ਨਹੀਂ। ਪਰਮਾਤਮਾ ਨੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਦਾਤ ਦਿੱਤੀ ਤੇ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਖਤਮ ਕਰਨ ਦੇ ਲਈ ਸੱਕੇ ਭਰਾ ਨੇ 3 ਖੂਨੀ ਵਾਰ ਕੀਤੇ, ਪਰ ਗੁਰੂ ਅਰਜਨ ਦੇਵ ਫਿਰ ਵੀ ਤਪੇ ਨਹੀਂ। ਸੁਲੀ ਚੜ੍ਹ ਕੇ ਆਇਆ, ਗੁਰੂ ਅਰਜਨ ਦੇਵ ਤਪੇ ਨਹੀਂ। ਸੁਲਵੀ ਚੜ੍ਹ ਕੇ ਆਇਆ, ਗੁਰੂ ਅਰਜਨ ਦੇਵ ਤਪੇ ਨਹੀਂ। ਬੀਰਬਲ ਬੋਲ ਕੇ ਗਿਆ, ਗੁਰੂ ਅਰਜਨ ਦੇਵ ਤਪੇ ਨਹੀਂ। ਸੱਚ ਇਹ ਕਿ ਕਾਨੇ ਵਰਗੇ ਭਗਤ ਕਬੋਲ ਬੋਲ ਕੇ ਗਏ, ਗੁਰੂ ਅਰਜਨ ਦੇਵ ਤਪੇ ਨਹੀਂ। ਪਰਿਵਾਰ ਵਿੱਚ ਕਲੇਸ਼ ਪੈਦਾ ਕਰਨ ਦਾ ਲੋਕਾਂ ਨੇ ਯਤਨ ਕੀਤਾ, ਲੋਕ ਤਪਾਉਣ ਦਾ ਯਤਨ ਕਰਦੇ ਰਹੇ ਤੇ ਗੁਰੂ ਅਰਜਨ ਦੇਵ ਇਸ ਤਪਸ਼ ਦੇ ਵਿੱਚ ਵੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰਦੇ ਰਹੇ, ਉਹਨਾਂ ਦਾ ਅੰਦਰ ਠੰਡਾ ਹੈ। ਮੇਰੀ ਬੇਨਤੀ ਤੁਸੀਂ ਸਮਝੇ ਹੋਵੋਗੇ, ਕਿਉਂਕਿ ਆਪਣੇ ਘਰ ਵਿੱਚ ਕਲੇਸ਼ ਹੋਵੇ। ਮੈਂ ਮੰਜੀ ਸਾਹਿਬ ਵੀ ਅਰਜ਼ ਕੀਤੀ ਸੀ, ਸਾਡੇ ਲੋਕ ਕਈ ਵਾਰੀ ਪੈਰ ਛੱਡ ਜਾਂਦੇ, ਦੇਖੋ ਜੀ ਨਿਤਨੇਮ ਕੀ ਕਰੀਏ, ਕਲੇਸ਼ ਕਰਕੇ ਅੱਜ ਅੰਮ੍ਰਿਤ ਵੇਲੇ ਵੀ ਨਹੀਂ ਉੱਠ ਸਕੇ। ਪਿਆਰਿਓ, ਥੋੜਾ ਜਿਹਾ ਕਲੇਸ਼ ਹੋਵੇ ਸਾਨੂੰ ਨੇਮ ਭੁੱਲ ਜਾਂਦਾ, ਤੇ ਜਿਹਦੇ ਸਿਰ ਦੇ ਉੱਤੇ ਰੋਜ਼ ਦੁਸ਼ਮਣ ਚੜ੍ਹ ਕੇ ਆਉਂਦਾ ਉਹ ਗੁਰੂ ਅਰਜਨ ਦੇਵ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 2200 ਸ਼ਬਦ ਦਰਜ ਕੀਤੇ ਹੋਏ। ਮੇਰੀ ਬੇਨਤੀ, ਉਹ ਅੰਦਰੋਂ ਠੰਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਦੋਂ ਅੰਦਰ ਤਪਦਾ ਜਦੋਂ ਸਾਈ ਵਿਸਰਦਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਸ਼ਬਦ ਚੁਣਿਆ ਕਿ ਖਰ ਵਿਸਰੇ ਸਦਾ ਖੁਆਰੀ, ਕਿਹੜੀ ਚੀਜ਼ ਨੂੰ ਵੇਖ ਕੇ ਰੱਬ ਭੁੱਲਦਾ, ਤੇ ਗੁਰੂ ਕਹਿੰਦਾ ਦੇਖੀ ਮਤਾਂ ਤੈਨੂੰ ਭੁੱਲ ਨਾ ਜਾਏ, ਤੈਨੂੰ ਵਿਸਰ ਨਾ ਜਾਏ, ਤੇਰੇ ਖਿਰਦੇ ਵਿੱਚੋਂ ਕਿਤੇ ਯਾਦ ਨਾ ਚਲੀ ਜਾਏ। ਸਤਿਗੁਰੂ ਦਾ ਸ਼ਬਦ ਹੈ, ਮੈਂ ਫਿਰ ਉਹਦੇ ਸੰਬੰਧੀ ਅਰਜ਼ ਕਰ ਦੇਣਾ ਕਿ 4 ਪਦੇ ਨੇ, ਇਹਨੂੰ ਹੋਰ ਸੌਖਾ ਕਰਨਾ ਹੋਵੇ। ਪਦਾਰਥਾਂ ਦੀ ਇੱਛਾ, ਪਦਾਰਥਾਂ ਦੀ ਤ੍ਰਿਸ਼ਨਾ, ਭੋਗਾਂ ਦੀ ਤ੍ਰਿਸ਼ਨਾ, ਬਭੂਤੀਆਂ ਦੀ ਤ੍ਰਿਸ਼ਨਾ ਤੇ ਐਸ਼ਵਰਜ ਦੀ ਤ੍ਰਿਸ਼ਨਾ। ਸਤਿਗੁਰੂ ਦੇ 4 ਪਦੇ ਆਪਾਂ ਪੜ੍ਹ ਦਿੰਦੇ ਹਾਂ, ਅਰਥ ਬੜੇ ਸੌਖੇ ਨੇ। ਸਤਿਗੁਰੂ ਕਹਿੰਦੇ ਨੇ, ਮੋਤੀ ਤਾਂ ਮੰਦਰ ਉਸਰੈ, ਕਿਤੇ ਸਾਈ ਨਾ ਵਿਸਰ ਜਾਏ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਜੇ ਘਰ ਮੋਤੀਆਂ ਦੇ ਬਣੇ ਹੋਣ, ਵਿੱਚ ਸੋਨਾ ਚਾਂਦੀ ਹੀਰੇ ਹੋਣ, ਚੰਦਨ ਦਾ ਲੇਪਣ ਹੋਇਆ ਹੋਵੇ, ਪਰ ਜੇਕਰ ਉਸ ਘਰ ਨੂੰ ਵੇਖ ਕੇ ਤੈਨੂੰ ਰੱਬ ਦੀ ਯਾਦ ਵਿਸਰ ਗਈ ਤੇ ਚੇਤੇ ਰੱਖੀ ਪਿਆਰਿਆ, ਉਹ ਘਰ ਵੀ ਤੇਰੇ ਵਾਸਤੇ ਖੁਆਰੀ ਬਣ ਜਾਏਗਾ। ਦੂਸਰਾ ਬਚਨ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜਣਾਓ, ਧਰਤੀ ਤੇ ਹੀਰੇ ਜੜੇ ਖੂਨ, ਪਲੰਘ ਕੀਮਤੀ ਘਰ ਵਿੱਚ ਖੂਨ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੁਖ ਹੈ ਜੀਵਨ ਸਾਥਨ। ਜਿਹਨੂੰ ਰੱਬ ਨੇ ਅੱਤ ਦਾ ਹੁਸਨ ਦਿੱਤਾ ਹੋਵੇ, ਸੁੰਦਰਤਾ ਦਿੱਤੀ ਹੋਵੇ, ਜਿਹਦੇ ਮੱਥੇ ਦੇ ਉੱਪਰ ਕੀਮਤੀ ਮਣੀ ਚਮਕਦੀ ਹੋਵੇ, ਮੋਹਣੀ ਮੁੱਖ ਮਣੀ ਸੁਖ ਹੈ, ਕਰੈ ਰੰਗ ਪਛਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਮਾਲਕ ਤੇ ਇਹਨੂੰ ਦੇਖ ਕੇ तेरी याद ना विसर जाए। तीसरा बचन है कि सिद्ध खोवा एक है विभूतियां अपने नाम की भुख। हुण कहिंदे मन लो कोई समाधियां लांदा है, समाधि विच बैठे हैं, सिमरन च बैठे हैं, एकाग्रता च बैठे हैं, उन्हों अंदर दियां आत्मक शक्तियां मिल जांदियां। वो किते भी प्रगट हो सकता है, किते भी अपनी बॉडी नू अलोप कर सकता है। गुरु नानक साहिब कहिंदे ने किते तू अंदर दी एकाग्रता विच मिलियां हुईयां शक्तियां दी दुरवरतों कीती, चेते रखी कई बार समाधि भी रब की याद बुला दी है। महाराज जी दे बचन ने के अनक तपस्या करे अहंकार नरक सुरग फिर अवतार। जिमें कबीर साहब का बचन है, कबीर सिख साखा बहुते किए, जदो बंदगी कीती चेले बहुत बन गए, जदो चेले ज्यादा हो गए चेते रखियो जिदे करके चेले बने सन उस रब की याद भुल गए। कबीर सिख साखा बहुते किए, केसो कियो न मीत, चाले ते खर मिलन को बीचे अटक्यो चीत। सतगुरु कहिंदे ने के सिद्ध होवा सिद्ध लाई रिद आखा आओ, गुप्त प्रगट होए बैसा लोक राख है भाओ, मत देख भूला विसरै तेरा चित ना आवे ना। ए तीसरा पदा तेरा नाम ना भुल जाए। चौथा पदा है गुरदेव दा अमृत बाणी विच के सुल्तान खोवा जे बादशाहत मिल जाए, जे मैनू दुनिया दी राज सत्ता मिल जाए, सुल्तान खोवा मेल लश्कर मेरे कुल अपनिया फौजा खोन, तख्त राखा पाओ हुक्म हासिल करी बैठा नानका, सब वाओ वाओ दा अर्थ खवा। मैं इत्थे कई बारी बेनती करना कि इत्थे शब्द आया सब वाओ, कई दाने इहदे अर्थ यह भी करदे ने कि जिवें मोतियां दे घर, जिवें हुसीन जीवन साथन, समाधि दियां ताकतां ते राज सत्ता दा अभिमान, सब वाओ जे परमात्मा दी याद विसर गई ए सुख इस तरह उड पुट जांदे ने जिवें हवा दा बुल्ला आया ते चला जांदा। सुल्तान खोवा मेल लश्कर तख्त राखा पाओ हुक्म हासिल करी बैठा नानका, सब वाओ मत देख भूला विसरै तेरा चित ना आवे ना। परमात्मा दी याद मेरे हिरदे चो विसरे ना। अज गुरु हरगोबिंद साहिब छठम गुरदेव मीरी पीरी दे मालक दल भंजन गुर सूरमा उन्हां दे शस्त्र धारण करन दिवस है, जिन्हों असी शब्द वरतने के अज मीरी पीरी दे मालक ने, मैं मालक शब्द वरत्या है, दो कृपाना पैनिया ने, एक मीरी दी तलवार ते दूसरी पीरी दी तलवार, दो हजूर ने कृपाना तारन कीतियां। पहला तो मैं बेनती करनी चाहांगा मीरी और पीरी एदे लफजी अर्थ की ने, हो सकता इत्थे गुरमुख विद्वान आउंदे ने उन्हां अर्थ कीते होण, पर घट्टो घट सानू पहला इन्हां दो लफजां दे मायने इन्हां दे अर्थ समझ होने जरूरी ने कि मीरी दा अर्थ की है ते पीरी दा अर्थ की। आप गुरु ग्रंथ साहिब दा पाठ कर दे, गुरबाणी विच एक शब्द आउंदा है अमर, बड़ी बारी तुसी ये पाठ कर दे शब्द पढ़िया होना, जिवें आनंद साहिब विच महाराज जी ने फरमाया कि लिव छुड़की लगी तृष्णा माया अमर वरताया, अमर दा आखरी अर्थ है हुक्म। इसे तरह से एक बचन पढ़ने सच्चा अमर सच्ची पातशाही, उथे भी अमर दा अर्थ है हुक्म। असल च अमर शब्द जेड़ा है एदे आखरी अर्थ ने इस लफज दे अर्थ ने हुक्म, ते अमर तो शब्द बनया अमीर। आपां जदों गुरमुखी च लिखने अमीर ऐड़ा पा के, अमीर दा अर्थ असी करने जेड़ा तानाड है, जिस कोल तन है। उंज जे असी इस लफज की गहराई विच जाइए ते अमीर दा अर्थ केवल तनाड पुरश नहीं, अमीर दा अर्थ है जिदा हुक्म चलदा होवे। अमर दा अर्थ है हुक्म, अमर तो शब्द बने अमीर, अमीर दा अर्थ है जिदा हुक्म चले, ते अमीर शब्द विचो ए बचन ए शब्द निकलिया मीर। मीर दा अर्थ हुंदा बादशाह, मीर दा अर्थ हुंदा पातशाह, मीर दा अर्थ हुंदा सुल्तान। आप बाणी पढ़ोगे ते गुरु नानक साहिब ने बाबर लई एक शब्द की वरतों की, उत्थे सतगुरु ने शब्द वरत्या मीर, क्योंकि मैं यतन करना अज समेत तीन दिन विचार करनी, ते मैं इको शब्द ते सिर बेनती करनी चाहांगा, क्योंकि बाला प्रीतम जी का आगमन पुरब भी आप मना जा रहे, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਨੂੰ ਦੇਖਣ ਦੇ ਨਾਲ ਹੀ ਦੁੱਖ ਕੱਟੇ ਜਾਂਦੇ, ਜਿਨ੍ਹਾਂ ਨੂੰ ਧਿਆਨ ਦੇ ਨਾਲ ਬੰਦੇ ਦੀਆਂ ਮੁਸੀਬਤਾਂ ਟਲ ਜਾਂਦੀਆਂ। ਇਹ ਮੈਂ ਜ਼ਰੂਰ ਅਰਜ਼ ਕਰਨੀ ਹੈ ਕਿ ਦੇਖਣ ਨਾਲ ਕਿਵੇਂ ਦੁੱਖ ਟਲਦੇ ਅਤੇ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਦੇਖਾਂਗੇ। ਪਰ ਅੱਜ ਮੀਰੀ ਪੀਰੀ ਸੰਬੰਧੀ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮੀਰ ਉਹ ਬਚਨ ਹੈ ਜਾਂ ਮੀਰ ਸੁਣਿਆ ਧਾਇਆ। ਮੀਰ ਸ਼ਬਦ ਬਾਬਰ ਲਈ ਵਰਤਿਆ। ਮੈਂ ਬੇਨਤੀ ਕਰਾਂ, ਮੀਰ ਦਾ ਲਫ਼ਜ਼ੀ ਮਾਇਨਾ ਇਹ ਵੇ ਸੁਲਤਾਨ, ਬਾਦਸ਼ਾਹ, ਪਾਤਸ਼ਾਹ। ਇਹਦੇ ਅਰਥ ਸੌਖੇ ਕਰੋ, ਮੀਰ ਦਾ ਅਰਥ ਹੈ ਜਿਹਦਾ ਲੋਕਾਂ ਦੇ ਸਰੀਰ ਉੱਤੇ ਹੁਕਮ ਚੱਲਦਾ ਹੋਵੇ, ਜਿਹਦਾ ਸੰਸਾਰ ਵਿੱਚ ਹੁਕਮ ਚੱਲੇ। ਅਤੇ ਅਗਲਾ ਲਫ਼ਜ਼ ਹੈ ਪੀਰ। ਵੈਸੇ ਪੀਰ ਸ਼ਬਦ ਜੋ ਹੈ ਇਹ ਰੂਹਾਨੀਅਤ 'ਤੇ ਪਹੁੰਚੇ ਹੋਏ ਪਵਿੱਤਰ ਆਤਮਾ ਲਈ ਵਰਤਿਆ ਜਾਂਦਾ। ਇਉਂ ਕਹਿ ਲਵਾਂ, ਮੀਰ ਅਸੀਂ ਉਹਦੇ ਲਈ ਸ਼ਬਦ ਵਰਤਨੇ ਹਾਂ ਜਿਹੜਾ ਸ਼ਸਤਰ ਦੇ ਜ਼ੋਰ ਨਾਲ ਬਾਹਰ ਤੇ ਦੁਸ਼ਮਣ ਤੇ ਫਤਿਹ ਪਾਉਣ ਦੀ ਤਾਕਤ ਰੱਖਦਾ ਹੋਵੇ। ਤੇ ਪੀਰ ਦੇ ਅਰਥ ਕਰਾਂਗੇ ਕਿ ਜਿਹੜਾ ਸ਼ਬਦ ਦੇ ਸ਼ਸਤਰ ਨਾਲ ਆਪਣੇ ਅੰਦਰ ਤੇ ਫਤਿਹ ਪਾਉਣ ਦੀ ਤਾਕਤ ਰੱਖਦਾ ਹੋਵੇ। ਪੀਰ ਦਾ ਅਰਥ ਜਿਹੜਾ ਅੰਦਰ ਨੂੰ ਜਿੱਤਣ ਵਾਲਾ ਹੈ। ਆਓ ਥੋੜ੍ਹੀ ਜਿਹੀ ਮੈਂ ਬੇਨਤੀ ਇੱਕ ਹੋਰ ਕਰਾਂਗਾ। ਮੀਰੀ ਲਫ਼ਜ਼ ਤਾਂ ਚਾਹੀਦਾ ਵੀ ਕਿਰਪਾਨ ਚਾਹੀਦੀ, ਮੀਰ ਬਾਦਸ਼ਾਹ ਨੂੰ ਤਾਂ ਕਿਰਪਾਨ ਚਾਹੀਦੀ ਹੈ, ਪਰ ਪੀਰੀ ਦੀ ਕਿਰਪਾਨ ਕਿਉਂ ਹੈ? ਪੀਰੀ ਦਾ ਅਰਥ ਤਾਂ ਰੂਹਾਨੀਅਤ ਹੈ, ਪੀਰੀ ਦਾ ਅਰਥ ਤਾਂ ਸਪਿਰਚੁਅਲਿਟੀ ਹੈ, ਪੀਰੀ ਦਾ ਅਰਥ ਤਾਂ ਅਧਿਆਤਮਕ ਹੈ। ਪਰ ਜੇ ਦੇਖੋ ਕਿ ਬਾਹਰ ਦੇ ਦੁਸ਼ਮਣ ਨਾਲ ਲੜਨਾ ਹੋਵੇ ਤੇ ਉੱਥੇ ਕਿਰਪਾਨ ਚਾਹੀਦੀ ਹੈ, ਪਰ ਸਿਮਰਨ ਵਾਲੀ ਰੂਹਾਨੀਅਤ ਵਾਲੀ ਉੱਥੇ ਤਲਵਾਰ ਦੀ ਲੋੜ ਕੀ ਪੈਗੀ? ਇਹ ਕਿਉਂ ਸਤਿਗੁਰੂ ਨੇ ਦੋ ਤਲਵਾਰਾਂ ਪਾਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ? ਇੰਨੀ ਊਂ ਕਹਿ ਲਾਂ ਕਿ ਇਸ ਘਰ ਵਿੱਚ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਰਾਜ ਤੇ ਜੋਗ। ਹੋਰ ਬੇਨਤੀ ਕਰਦਿਆਂ, ਇੱਥੇ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਮੇਲਤਾ ਹੈ, ਇਹ ਵੱਖ ਨਹੀਂ। ਯਾਦ ਰੱਖੋ, ਜਦੋਂ ਬੰਦਾ ਰਾਜਨੀਤੀ ਦੀ ਖਵਸ਼ ਲੈ ਕੇ ਤੁਰੇਗਾ, ਅੰਦਰੋਂ ਉਹਦੇ ਧਰਮ ਭੁੱਲ ਜਾਏ। ਮੈਂ ਇੱਥੇ ਇੱਕ ਅਰਜ਼ ਕਰਾਂ ਕਿ ਧਰਮ ਦਾ ਬੁਰਕਾ ਨਾ ਹੋਵੇ, ਉਹਦੇ ਅੰਦਰ ਧਰਮ ਵਾਲੇ ਗੁਣ ਹੋਣ। ਕਈ ਵਾਰੀ ਅਸੀਂ ਧਰਮ ਦੀ ਪੋਸ਼ਾਕ ਪਾ ਕੇ ਕਹਿੰਦੇ ਹਾਂ ਕਿ ਧਰਮ ਤੇ ਰਾਜਨੀਤੀ ਇਕੱਠੀ ਹੈ ਜੀ, ਚੇਤੇ ਰੱਖਿਓ ਤੇ ਕਰਮ ਉਹ ਕਰਨੇ ਆ ਜਿਹੜੇ ਧਰਮ ਨੇ ਸਾਨੂੰ ਵਰਜੇ ਹੋਣ। ਧਰਮ ਤੇ ਰਾਜਨੀਤੀ ਦਾ ਅਰਥ ਇਹ ਨਹੀਂ ਕਿ ਸਿਰਫ ਤੁਸੀਂ ਧਰਮ ਲਫ਼ਜ਼ ਦੀ ਵਰਤੋਂ ਕਰੋ ਤੇ ਲੋਕਾਂ ਨੂੰ ਭਰਮਾ ਕੇ ਕਹੋ ਕਿ ਗੁਰੂ ਨੇ ਕਿਹਾ ਧਰਮ ਤੇ ਰਾਜਨੀਤੀ ਇੱਕੀ ਹੋਏ। ਪਿਆਰਿਓ, ਧਰਮ ਤੇ ਰਾਜਨੀਤੀ ਦਾ ਸੁਮੇਲ ਕਹਿ, ਪਰ ਭੇਖ ਵਾਲਾ ਨਹੀਂ ਕਿ ਅੰਤਰ ਆਤਮੇ ਉਹਦੇ ਧਰਮ ਹੋਵੇ। ਜੇ ਗੁਰੂ ਖੜਕ ਪੜਕਦਾ ਹੈ ਤੇ ਪੈਂਦੇ ਨੂੰ ਆਪਣੀ ਢਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਧਰਤੀ ਤੇ ਸੜਦੇ ਨੇ, ਤੇ ਜਦੋਂ ਡਿੱਗਦਾ ਹੈ ਪੈਂਦਾ ਤੇ ਧਰਮ ਕਮਾਣ ਵਾਲਾ ਗੁਰੂ ਉਹਦੇ ਚਿਹਰੇ ਉੱਤੇ ਢਾਲ ਦੀ ਛਾਂ ਕਰਕੇ ਕਹਿੰਦਾ, ਬੇਟਾ ਤੇਰਾ ਅੰਤਲਾ ਸਮਾਂ ਆ ਗਿਆ, ਅੱਲਾ ਨੂੰ ਯਾਦ ਕਰ ਅੱਲਾ। ਮੈਂ ਬੇਨਤੀ ਕਰਾਂ, ਦੇਖੋ ਧਰਮ, ਤਾਂ ਹੀ ਤਾਂ ਇੱਕ ਸ਼ਬਦ ਉਰਦੂ ਦੇ ਵਿਦਵਾਨ ਨੇ ਕਹੇ ਸਨ ਕਿ ਚੇਤੇ ਰੱਖੋ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕੀ ਬਣੇ। ਮੈਂ ਕਿਸੇ ਦੇ ਧਰਮ ਤੇ ਕਟਾਕਸ਼ ਨਹੀਂ ਕਰਾਂਗਾ। ਇੱਥੇ ਜਿਨ੍ਹਾਂ ਦੇ ਕੋਲ ਤਲਵਾਰ ਸੀ ਉਹ ਜ਼ਾਲਮ ਬਣ ਗਏ, ਉਹ ਲੋਕ ਸੱਚ ਐਵੇਂ ਕੰਚਨ ਤੇ ਕੰਚਨੀ, ਪੈਸੇ ਤੇ ਔਰਤ ਤੇ ਨਸ਼ੇ ਦੇ ਵਿੱਚ ਗਲਤਾਨ ਹੋ ਗਏ। ਉਹਨਾਂ ਨੂੰ ਤਲਵਾਰ ਪਕੜ ਕੇ ਵੀ ਜ਼ਾਲਮ ਦਾ ਮੁਕਾਬਲਾ ਕਰਨ ਦੀ ਜਾਚ ਨਾ ਆਈ, ਤੇ ਜਿਹੜੇ ਮਾਲਾ ਪਕੜ ਕੇ ਬੈਠੇ ਸਨ ਉਹ ਇੰਨੇ ਕੁ ਦੁਨੀਆਂ ਤੋਂ ਦੂਰ ਚਲੇ ਗਏ। ਬਾਬੇ ਨੇ ਪਹਾੜਾਂ ਵਿੱਚੋਂ ਬੈਠਿਆਂ ਹੋਇਆਂ ਨੂੰ ਧਰਤੀ ਤੇ ਲਿਆ ਕੇ ਕਿਹਾ, ਉਹ ਭਲਿਓ ਕੱਲੀ ਮਾਲਾ ਕੀ ਕਰੇਗੀ ਜੇ ਧਰਤੀ ਉੱਤੇ ਜ਼ੁਲਮ ਹੁੰਦਾ ਰਹੇਗਾ। ਮੇਰੀ ਗੱਲ ਧਿਆਨ ਨਾਲ ਸੁਣਿਓ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਸੱਚ ਐਵੇ ਕਿ ਅੰਦਰੋਂ ਡਰਪੋਕ ਪੁਣਾ ਆ ਗਿਆ, ਸਿਰਫ ਬਾਹਰੋਂ ਕਹਿ ਦਿੱਤਾ ਅਹਿੰਸਾ ਪਰਮੋ ਧਰਮਾ। ਮੈਂ ਕਿਸੇ ਤੇ ਤਰਕ ਨਹੀਂ ਕਰਾਂਗਾ, ਅਹਿੰਸਾ ਦੀ ਗੱਲ ਕੀਤੀ ਗਈ, ਪਰ ਜਦੋਂ ਕਿਤੇ ਜੰਗ ਹੁੰਦਾ ਹੈ, ਸਰਹੱਦ ਤੇ ਸਿੱਖ ਸੂਰਮੇ ਜੂਝਦੇ ਨੇ, ਤੇ ਉਦੋਂ ਸੱਚ ਐਵੇ ਇਹ ਨਹੀਂ ਕਿਹਾ ਜਾਂਦਾ ਅਹਿੰਸਾ ਪਰਮੋ ਧਰਮਾ, ਉਦੋਂ ਫਿਰ ਸ਼ਬਦ ਵੀ ਸੁਣਾਏ ਜਾਂਦੇ ਨੇ ਕਿ ਦੇਹ ਸਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰ। ਉਦੋਂ ਕਿਹਾ ਜਾਂਦਾ ਖਾ ਖੰਡ ਬੇਹੰਡੰਗ ਖਲਦਲ ਖੰਡੰਗ ਆਤਰਨ ਮੰਡੰਗ ਬਰਬੰਡੰਗ। ਮੈਂ ਬੇਨਤੀ ਕਰਾਂ, ਜਿਨ੍ਹਾਂ ਕੋਲ ਤਲਵਾਰ ਆਈ ਉਹ ਇੰਨੇ ਕੁ ਐਸ਼ੋ ਇਸ਼ਰਤ ਵਿੱਚ ਚਲੇ ਗਏ, ਉਹਨਾਂ ਨੇ ਨਸ਼ੇ ਦੀ ਪਿਆਲੀ 'ਚ ਡੁੱਬ ਕੇ ਆਪਣੀ ਈਰਖਾ ਵਿੱਚ ਸੜ ਕੇ ਮੁਲਕ ਗੁਲਾਮ ਕਰ ਦਿੱਤਾ। ਜਿਨ੍ਹਾਂ ਕੋਲ ਮਾਲਾ ਆਈ ਉਹ ਇੰਨੇ ਕੁ ਦੂਰ ਚਲੇ ਗਏ, ਉਹਨਾਂ ਚਿੱਕੜ ਕਹਿ ਕੇ ਦੇ ਨੇੜੇ ਆਉਣਾ ਬੰਦ ਕਰ ਦਿੱਤਾ। ਮੇਰੇ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ ਸਾਡੇ, मीरी पीरी की है क्योंकि आज गुरु हरगोबिंद साहब दे शस्त्र सदाउन दा दिन है। देखो एक उर्दू दा विद्वान कहिंदा है, मुसल्ला बेच कर खंजर खरीद ऐ बेअकल सूफी। अर्थ में कर देना क्योंकि आप इन्हां लफ्ज़ां नूं जरूर समझो, मुसल्ला बेच कर खंजर खरीद ऐ बेअकल सूफी के टकराने को है तेरी फकीरी से शहनशाही। इहदा मतलब मुसल्ले ते बैठ के, मुसल्ला आप समझ जिदे ते नमाज पढ़दा है मोमिन, कहन लगे ओ फकीर तू मसल्ला वेच हुण खंजर खरीद, छड तू इबादत छड तू मसल्ला हुण अपने कोल शस्त्र खरीद, क्योंकि तेरी फकीरी दे नाल शहनशाह टक्कर लैण वास्ते आया है। मेरा गुरु किते नहीं कहिंदा के तू रबाब नू छड दे, केवल तू तलवार पकड़। वह कहिंदा सवेरे आसा की वार सुनी ते रबाब नाल अंदर नू जितन दी ताकत मिलेगी, ते शाम नू शस्त्रां दा अभ्यास कर, सूरमियां दियां वारां सुनी ते जालम दा मुकाबला करन दी जा जावे। दोनां दा सुमेल बना के रखिया। मैं बेनती करांगा जदों मीरी ना होवे गुलाम बंदियां नू सच इह जे धर्म कमाण विच वी बड़ी दिक्कत हुंदी। मेरी गल ध्यान नाल सुनियो, मैं आशा की वार विचों इक बेनती करांगा, जदों अपना राज पाग ना होवे सच एवे उदों धर्म दी गल वी यूरत नाल नहीं करन दित्ती जांदी। हुण देखो एक सलोक तुसी पढ़ दे, गुरु नानक साहिब दा सलोक है। मैं ज्यादा अर्थ डिटेल च नहीं, सिर्फ संखेप जे, गऊ ब्राह्मण को कर लावो गोबर तरन ना जाई, धोती टिक्का तै जप माली धान मले शाखाई, अंतर पूजा पढ़ै कतेबा संयम तुरका पाई, छोड़ी ले पाखंडा नाम लय जाए तरंदा, मानस खाने करें निवाज छुरी बगाइन तिन गल ताग, तिन घर ब्राह्मण पूरा नाद ओना पी आवे ओई साध, कूड़ी रास कूड़ा व्यापार कूड़ बोल करे आहार, शर्म धर्म का डेरा दूर नानक कूड़ रहा। पर पूर बेनती थोड़ी ध्यान नाल सुनियो, क्योंकि आशा की वार आप रोज सुन जेड़े कहिंदे ने भी राज दी की लोड़ है। मैं कहना वो बाबे नानक नू पुछो राज दी की लोड़ है। एक ब्राह्मण नदी दे किनारे बैठा है, वैगुरु एक खत्री नदी दे किनारे बैठा है, एक ब्राह्मण गऊ लेके आ रहा है। एदे अर्थ किसे टीकाकारों नू पढ़ोगे ए ने, हुण उस जेड़ा खत्री उस नदी दे किनारे बैठा है वो ब्राह्मण नू कह रहे है कि जे इस दरिया तो तू गां नू पार करने ते तेरी गां नू टैक्स लगेगा, तेरी गऊ नू टैक्स लगेगा। वो अपने वालों टैक्स दे पैसे पर लगा, मसूल देन लगा, इन्नी देर नू गां गोबर कर देंदी ते जेड़ा उनू टैक्स लांदा पिया हाकम दा नौकर, क्योंकि तुरक दा लोधी दा राज है, ते उस वक्त वो गां नू टैक्स ला रहे हैं, ते जदो गां गोबर कर दिए ते टैक्स लाण वाला उहदा गोबर चुक के कहिंदा है ए मैं अपने घर विच चौंका सुच्चा करांगा, क्योंकि गऊ दा गोबर जिहड़ा है इह चौंका सुच्चा कर दिंदा है। गुरु कहिंदा है इह तों वड्डी गुलामी की होवेगी, जिन्हों तू टैक्स ला रहे हैं उहदे गोबर ने तेरा पार उतारा कर देना, जे तेरा राज पा किते हुंदा ते जिन्हों तू मानना पे इहनू टैक्स ना लाना पैंदा। देखो गऊ ब्राह्मण कहो कर लो, गां ते ब्राह्मण नू टैक्स ला दिता, गोबर तरन ना जाई धोती टिक्का तै जप माली धान मलेशा खाई। मैं एक होर बेनती करा, कई बार असीं कहिंदे आ बाबा नानक जी ने शस्त्र दी गल कीती, गुरु ग्रंथ साहिब दा पाठ करो, गुरु साहिब ने शस्त्र दा जिक्र कीता। जदों बाबर चढ़ के आया ते लोक टूणिया च पै गए, चेते रखियो सिखां दा शस्त्र विद्या दा अभ्यास एक अंग है। जेड़ा होला महला आप मनांदे हो, होला महला साडे मीरी ते पीरी दा सूचक हुंदा होया, सानू शस्त्र विद्या दे अभ्यास वल तोरदा है। देखो गुरु साहिब ने बाबर दे नाल संबंध जेड़े शब्द ने, बाबर चढ़ के आया ते लोकां ने मुलाणिया ने पंडितां ने, मैनू खिमा करो किसे एक बरादरी नू सामने रख के नहीं, जेड़े अपने आप नू स्याणे कहंदे ने ना तो तवीत आगे कर दे, उन्हां कहा सी मंत्र पढ़ांगे ते बाबर दियां तोपां दे गोले चलणगे नहीं। ਅਸੀਂ ਮੰਤਰ ਪੜਾਂਗੇ ਜਿਹੜਾ ਮੁਗਲ ਆ ਰਿਹਾ ਅੰਧਾ ਹੋ ਜਾਏਗਾ। ਮੇਰਾ ਗੁਰੂ ਕਹਿੰਦਾ ਹੈ ਕਿ ਉਹਦੇ ਕੋਲ ਸ਼ਸਤਰਾਂ ਦੀ ਨਵੀਨਤਾ ਸੀ, ਉਹਦੇ ਕੋਲ ਤੋਪਾਂ ਸਨ, ਉਹਦੇ ਕੋਲ ਬੰਦੂਕਾਂ ਸਨ, ਤੇ ਇਹ ਮੰਤਰ ਪੜੀ ਜਾ ਰਹੇ ਨੇ। ਬਾਬਰ ਆਇਆ, ਉਹਨੇ ਗੋਲੀਆਂ ਨਾਲ ਲੋਕਾਂ ਨੂੰ ਵਿੰਨ ਕੇ ਮੌਤ ਦਾ ਤਾਂਡਵ ਨਾਚ ਕਰਾਇਆ, ਪਰ ਕਹਿਣ ਲੱਗੇ ਇਹ ਐਸ਼ੋ ਇਸ਼ਰਤ ਵਿੱਚ ਪਏ ਹੋਏ ਬੰਦੇ, ਕਬੂਤਰ ਮਾਰਨ ਵਾਲੀਆਂ, ਤਿੱਤਰ ਬਟੇਰੇ ਮਾਰਨ ਵਾਲੀਆਂ ਬੰਦੂਕਾਂ ਕੇਵਲ ਹੱਥਾਂ ਵਿੱਚ ਹੀ ਚੱਲਦੀਆਂ ਰਹੀਆਂ। ਜਦੋਂ ਸ਼ਸਤਰ ਦਾ ਅਭਿਆਸ ਨਹੀਂ ਹੋਵੇਗਾ, ਉਦੋਂ ਗੁਲਾਮੀ ਵੱਲ ਬੰਦਾ ਤੁਰੇਗਾ। ਮੈਂ ਅੱਗੇ ਬੇਨਤੀ ਥੋੜੀ ਜਿਹੀ ਕਰ ਦੇਵਾਂਗਾ, ਸ਼ਸਤਰ ਕਿਉਂ ਜ਼ਰੂਰੀ? ਤੁਸੀਂ ਇੱਕ ਸ਼ਬਦ ਪੜ੍ਹ ਦੇਖੋ, ਹਜ਼ੂਰ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਕੋਟੀ ਕੁ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ। ਮੁੱਛ ਮੁੱਛ ਦਰ ਤੇ ਟੁਕੜੇ ਟੁਕੜੇ ਕਰਕੇ ਲੋਕਾਂ ਦੇ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਧਾ, ਕਿਨਾ ਨਾ ਪਰ ਚਾਲ ਆਇਆ। ਅਗਲੀ ਤੋਕੇ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਕਹਿੰਦੇ ਰਣ ਤੱਤੇ ਵਿੱਚ ਸ਼ਸਤਰ ਚੱਲੇ, ਓਨੀ ਤੁਪਕ ਤਾਣ ਚਲਾਈ। ਬਾਬਰ ਨੇ ਤੋਪਾਂ ਚਲਾਈਆਂ, ਇੰਨੀ ਖਸਤ ਚੜਾਈ, ਤੇ ਜਿਨ੍ਹਾਂ ਨੂੰ ਮੰਤਰ ਸਿਖਾਉਂਦੇ ਪਏ ਸਨ ਇਹਨਾਂ ਦੇ ਨਿੱਕੇ ਨਿੱਕੇ ਮੌਜੇ, ਨਿੱਕੇ ਨਿੱਕੇ ਪਿਸਤੌਲਾਂ ਹੱਥ ਵਿੱਚ ਇਸ ਤਰ੍ਹਾਂ ਚੱਲ ਗਈਆਂ ਜਿਵੇਂ ਨਿੱਕੇ ਨਿਆਣੇ ਦੀਵਾਲੀ ਵਾਲੀ ਰਾਤ ਨੂੰ ਪਟਾਕੇ ਚਲਾਉਂਦੇ ਨੇ। ਕਹਿੰਦੇ ਸ਼ਸਤਰਾਂ ਦੀ ਅਭਿਆਸ ਨੇ, ਓਨੀ ਤੁਪਕ ਤਾਣ ਚਲਾਈ, ਓਨੀ ਖਸਤ ਚੜਾਈ, ਜਿਨਕੀ ਤੀਰੀ ਦਰਗਾਹ ਪਾਟੀ ਤਿੰਨਾ ਮਰਨਾ। ਭਾਈ ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸ਼ਸਤਰ ਕਦੋਂ ਪਕੜਿਆ ਗਿਆ? ਸਿੱਖ ਦਾ ਸ਼ਸਤਰ ਸੱਚ ਇਹ ਜੇ ਇਹ ਵੀ ਤਰਸ ਕਰਦਾ। ਹੁਣ ਕਈ ਵਾਰੀ ਨਾ ਪੜ੍ਹੇ ਲਿਖੇ ਲੋਕ ਤੇ ਖਾਸ ਕਰਕੇ ਸ਼ਹਿਰਾਂ ਵਿੱਚ ਧਨਾੜ ਬੰਦੇ, ਉਹ ਜਦੋਂ ਕਿਰਪਾਨ ਦੀ ਗੱਲ ਚੱਲਦੀ ਕਈ ਤਾਂ ਜੀ ਲੁਕਾਉਂਦੇ, ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤੇ, ਬੀਬੀਆਂ ਭੈਣਾਂ ਬੈਠੀਆਂ ਨੇ, ਗੁਰੂ ਸਾਹਿਬ ਨੇ ਇਹ ਕਿਹਾ ਸੀ ਗਾਤਰੇ ਕਿਰਪਾਨ ਪਾਇਓ, ਉਹਨਾਂ ਇਹ ਨਹੀਂ ਸੀ ਕਿਹਾ ਗਾਤਰੇ ਨਾਲ ਕੰਘੇ ਵੀ ਲਟਕਾਇਓ। ਹੁਣ ਆਪਣਾ ਕੀ ਕਰਦੇ ਜਿਹਨਾਂ ਅੰਮ੍ਰਿਤ ਛਕਿਆ ਬੀਬੀਆਂ ਨੇ ਗਾਤਰਿਆਂ ਨਾਲ ਕੰਘੇ ਲਟਕਾਏ? ਗਾਤਰੇ ਕਿਰਪਾਨ ਤਾਂ ਮੈਂ ਪੜ੍ਹੀ, ਪਰ ਗਾਤਰੇ ਕੰਘਾ ਲਟਕਾਉਣਾ ਨਹੀਂ ਪੜਿਆ, ਕੰਘਾ ਕੇਸਾਂ ਵਿੱਚ ਰੱਖਣ ਲਈ ਕਿਹਾ। ਮੈਂ ਬੇਨਤੀ ਕਰਾਂ, ਹੁਣ ਜਦੋਂ ਸ਼ਸਤਰ ਦੀ ਗੱਲ ਚੱਲਦੀ ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਕਿਹੜੀ ਗੱਲ ਕਰ ਦਿੱਤੀ। ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ, ਇੱਕ ਔਜ਼ਾਰ ਤਿੱਖਾ ਤੇਜ ਔਜ਼ਾਰ, ਚਾਕੂ ਸ਼ਬਦ ਵਰਤ ਲਈਏ, ਡਾਕੂ ਦੇ ਕੋਲ ਵੀ ਕਹਿ, ਪਰ ਉਹਦੇ ਹੱਥ ਵਿੱਚ ਪਕੜਿਆ ਹੋਇਆ ਚਾਕੂ ਲੋਕਾਂ ਦੀ ਖੱਤਿਆ ਕਰਦਾ, ਉਹ ਲੋਕਾਂ ਦੇ ਕਤਲ ਕਰਦਾ, ਤੇ ਇੱਕ ਡਾਕਟਰ ਦੇ ਓਪਰੇਸ਼ਨ ਥੀਏਟਰ ਦੇ ਵਿੱਚ ਵੀ ਤੇਜ ਔਜ਼ਾਰ ਨੇ, ਪਰ ਚੇਤੇ ਰੱਖਿਓ ਚੀਰਦਾ ਉਹ ਵੀ ਏ, ਉਹ ਚੀਰਦਾ ਇਸ ਕਰਕੇ ਕਿ ਇਹਦੀ ਬਿਮਾਰੀ ਖਤਮ ਹੋ ਜਾਏ, ਡਾਕੂ ਚੀਰਦਾ ਇਸ ਕਰਕੇ ਕਿ ਇਹਨੂੰ ਮੈਂ ਖਤਮ ਕਰ ਦੇ। ਜਿਹੜਾ ਗੁਰੂ ਦੇ ਹੱਥ ਵਿੱਚ ਸ਼ਸਤਰ ਹੈ ਨਾ, ਚੇਤੇ ਰੱਖਿਓ ਇਹ ਡਾਕਟਰ ਦੇ ਹੱਥ ਵਿੱਚ ਪਕੜਿਆ ਹੋਇਆ ਔਜ਼ਾਰ ਹੈ, ਇਹਦਾ ਸ਼ਸਤਰ ਵੀ ਚੱਲੇਗਾ ਤੇ ਕਿਸੇ ਬਿਮਾਰੀ ਦਾ ਨਾਸ਼ ਕਰੇਗਾ। ਸਤਿਗੁਰੂ ਗੁਰੂ ਅਰਜੁਨ ਦੇਵ ਤੱਕ ਤਿੰਨ ਗੱਲਾਂ ਯਾਦ ਰੱਖੋ। ਇਸ ਘਰ ਵਿੱਚ ਪਹਿਲਾਂ ਪ੍ਰੇਮ ਤੇ ਰਬਾਬ ਦੀ ਤਾਰ ਨਾਲ ਸਮਝਾਇਆ ਜਾਂਦਾ, ਜੇ ਪ੍ਰੇਮ ਦੀ ਬੋਲੀ ਨਾ ਸਮਝੇ ਫਿਰ ਕੁਰਬਾਨੀ ਤਨ ਦੀ ਆਹੁਤੀ ਦਿੱਤੀ ਜਾਂਦੀ ਹੈ, ਤੇ ਜਦੋਂ ਕੁਰਬਾਨੀ ਤੋਂ ਬਾਅਦ ਨਾ ਸਮਝੇ ਉਦੋਂ ਫਿਰ ਸ਼ਸਤਰ ਪਕੜ ਕੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ। ਪੰਜਵੇਂ ਗੁਰਦੇਵ ਤੱਕ ਬਾਣੀ ਦਾ ਪ੍ਰਵਾਹ ਚੱਲਦਾ, ਹਜ਼ੂਰ ਤੱਤੀ ਤਵੀ ਤੇ ਬੈਠਦੇ ਨੇ। ਮੈਂ ਅੱਜ ਦੇ ਦਿਨ ਦੀ ਸ਼ਬਦ ਦੀ ਵਿਚਾਰ ਚੋਂ ਮੈਂ ਜ਼ਰੂਰ ਨਿਕਲਿਆ, ਪਰ ਤਿੰਨ ਦਿਨ ਮੈਂ ਇਹੀ ਸ਼ਬਦ ਆਧਾਰ ਬਣਾ ਕੇ ਚੱਲਣਾ। ਸਿਰਫ ਅੱਜ ਮੀਰੀ ਪੀਰੀ ਦੇ ਦਾਤੇ ਦਾ ਸ਼ਸਤਰ ਧਾਰਨ ਕਰਨ ਦਿਵਸ ਹੈ। ਧੰਨ ਗੁਰੂ ਅਰਜੁਨ ਦੇ ਮਹਾਰਾਜ ਤੱਤੀ ਤਵੀ ਤੇ ਬੈਠਦੇ ਨੇ। ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਕਿ ਅੱਗ ਦੀਆਂ ਲਪਟਾਂ ਨਿਕਲੀਆਂ ਨੇ, ਹਵੇਲੀ ਦੀਆਂ ਦੀਵਾਰਾਂ ਉੱਚੀਆਂ ਨੇ, ਗੁਰੂ ਅਰਜੁਨ ਦੇਵ ਦੇ ਸੀਸ ਚ ਰੇਤਾ ਪੈਂਦਾ, ਮੁਰਤਜਾ ਖੋਲ ਖਲੋਤਾ, ਚੰਦੂ ਮਾਫ਼ ਨਹੀਂ ਕੀਤਾ ਜਾ ਸਕਦਾ, ਚੰਦੂ ਕੋਲ ਖਲੋਤਾ ਹੈ, ਜਹਾਂਗੀਰ ਹੁਕਮ ਦੇ ਕੇ ਚਲਾ ਗਿਆ, ਤੇ ਚੰਦੂ ਮੁਰਤਜਾ ਕਹਿੰਦੇ ਨੇ ਅਜੇ ਤਨ ਦੇ ਉੱਪਰ ਰੇਤ ਪੈ ਰਹੀ ਏ, ਉਬਾਲੇ ਜਾਓਗੇ, ਅਜੇ ਵੀ ਮੰਨ ਜਾਓ। ਉੱਥੇ ਵੈਸੇ ਉਸ ਵਿਦਵਾਨ ਦੇ ਖਿਆਲ ਨੇ, ਗੁਰੂ ਅਰਜੁਨ ਦੇਵ ਕਹਿੰਦੇ ਨੇ ਅੱਜ ਖੇਰਵੇਲੀ ਦੀਆਂ ਦੀਵਾਰਾਂ ਉੱਚੀਆਂ ਨੇ, ਸੀਸ ਵਿੱਚ ਰੇਤਾ ਪਾ ਰਹੇ ਹੋ, ਉਬਲਦੀ ਦੇਖ ਹੈ, ਉਹ ਤੁਸੀਂ ਕਿੰਨੂ ਖਤਮ ਕਰਨਾ ਚਾਹੁੰਦੇ ਹੋ? ਮੇਰੇ ਅੰਦਰ ਵਾਲਾ ਸੀਨਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਆਇਆ, ਤਨ ਤਾਂ ਤੱਤੀ ਤਵੀ ਤੇ ਸੜ ਸਕਦਾ ਹੈ, ਪਰ ਮੇਰੇ ਹਿਰਦੇ ਦੀ ਠੰਡ ਤਾਂ ਆਉਣ ਵਾਲੀ ਉਮਤ ਨੂੰ, ਆਉਣ ਵਾਲੇ ਲੋਕਾਂ ਨੂੰ ਵੀ ਠੰਡ ਪਹੁੰਚਾਉਂਦੀ ਰਹੇ। ਤਨ ਗੁਰੂ ਅਰਜੁਨ ਦੇਵ ਉੱਥੇ ਕੁਝ ਨੇ ਖਿਆਲ ਪੇਸ਼ ਕੀਤਾ। ਉਸ ਵਿਦਵਾਨ ਨੇ ਗੁਰੂ ਅਰਜੁਨ ਦੇਵ ਬਾਰੇ ਉਹ ਕਹਿੰਦਾ ਹਜ਼ੂਰ ਕਹਿੰਦੇ ਨੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ। ਦੇਖੋ ਅੱਜ ਦੇ ਦਿਨ ਅਕਾਲ ਬੁੰਗੇ ਤੇ ਬੈਠਦੇ ਨੇ, ਧੰਨ ਬਾਬਾ ਬੁੱਢਾ ਸਾਹਿਬ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਉਂਦੇ ਨੇ। ਮੈਂ ਅਰਜ਼ ਕਰਾਂ ਪੀਰੀ ਵੀ ਕਿਰਪਾਨ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਮੈਂ ਸਿਰਫ ਇੱਕ ਮਿੰਟ ਦੀ ਸਮਾਪਤੀ ਕਰ ਦੇਣਾ। ਬਾਬਾ ਫਰੀਦ ਸਾਹਿਬ ਨੇ ਪੀਰੀ ਦੀ ਤਲਵਾਰ ਦਾ ਜ਼ਿਕਰ ਕੀਤਾ, ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਵਾਰ ਸਵੇਰ। ਗੁਰੂ ਅਮਰਦਾਸ ਨੇ ਪੀਰੀ ਦੀ ਤਲਵਾਰ ਦਾ ਜ਼ਿਕਰ ਕੀਤਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਦੋ ਕਿਰਪਾਨਾਂ ਬਾਬਾ ਬੁੱਢਾ ਸਾਹਿਬ ਨੇ ਪਾਈਆਂ। ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਬੈਠੇ ਤਖ਼ਤ ਤੇ ਦੋ ਢਾਡੀ ਨੱਥਾ ਤੇ ਅਬਦੁੱਲਾ ਉਹਨਾਂ ਦੀਆਂ ਦੋ ਪੌੜੀਆਂ ਕਹਿ ਕੇ ਸਮਾਪਤੀ, ਤਖ਼ਤ ਤੇ ਬੈਠੇ ਉਹ ਗਾਉਂਦੇ ਨੇ ਸੱਚਾ ਤਖ਼ਤ ਸਹਾਇਓ ਸ਼੍ਰੀ ਗੁਰੂ ਪਾਏ ਕਹਿ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਏ ਕਹਿ, ਰਬ ਸਜ ਭਏ ਮਲੀਨ ਸੋ ਦਰਸ਼ ਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕਹਿ, ਮੀਰ ਉਬਦਲ ਔਰ ਨੱਥ ਜਸ ਕਹਿਓ ਬਣਾਏ ਕਹਿ। ਕੀ ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਕਟਕ ਸਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਛੇਵੇਂ ਜਾਮੇ ਦੋ ਸਨ ਤੇ ਚੇਤੇ ਰੱਖਿਓ, ਦਸਵੇਂ ਜਾਮੇ ਦੋਨਾਂ ਨੂੰ ਜੋੜ ਕੇ, ਮੀਰੀ ਤੇ ਪੀਰੀ ਨੂੰ ਜੋੜ ਕੇ ਖੰਡਾ ਬਣਾ ਦਿੱਤਾ, ਉਸ ਖੰਡੇ ਨਾਲ ਪੌਲ ਤਿਆਰ ਕੀਤੀ ਤੇ ਜਿਹਨੂੰ ਸ਼ਕਾਈ ਉਹਦਾ ਨਾਮ ਸੰਤ ਸਪਾਹੀ ਰੱਖ ਦਿੱਤਾ। ਇਹ ਹੈ ਸਾਡੀ ਮੀਰੀ ਪੀਰੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ। ਅੱਜ ਦਾ ਦਿਨ ਸੀ, ਮੈਂ ਤਾਂ ਇਸ ਸੰਬੰਧੀ ਥੋੜ੍ਹਾ ਜਿਹਾ ਬੋਲਿਆ। ਸਾਧ ਸੰਗਤ ਦੋ ਦਿਨ ਆਉਂਦੇ ਬਾਲਾ ਪ੍ਰੀਤਮ ਦੀਆਂ ਸਿਫਤਾਂ ਕਰਾਂਗੇ ਤੇ ਸ਼ਬਦ ਮੈਂ ਇਹੀ ਰੱਖਣਾ ਆਧਾਰ, ਕਿਉਂਕਿ ਮੇਰੀ ਇੱਛਾ ਹੈ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਚਰਨ ਵਿਚਾਰ ਦੇ ਰਾਹੀਂ ਸਪਰਸ਼ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।